चक्र चिहन अर वरन जात अर पात निहन जेह रूप रंग अर रेख पेख को कह न सकत के अचल मूर्त अनुपव प्रकाश अमितो जक जय कोट इंद्रेंद्रान साहे साहान गुण जय त्रिपवन मिहिप सुर नर सुर नेत नेत बंद तीर्ण कहत तव सर्वनाम कथ कवन कर्म नाम वर्णत सुमत अस्कृपान खंडो खड़ग तुक तवर अरती सैफ सरोही सहती यह हमारा पीर तीर तुही सहती तुही तवर तरवार नाम तिहारो जो जपै सिंध पवपार पाल तुही काली तुही तेग अरती तुही निशानी जीत की आज तुही जगवीर गर्ग केत मैं शरण तिहारी आप हास दलिहु उवारी सर्व ठौर मोह सहाई दुष्ट दुख ते लिहु बचाई नम शिकार श्री खड्ग को करो सुहित चित लाय पूर्ण करो ग्रंथे हे तुम करो सहाय मुखुचरा शास्त्र खट पिंग गिरन चढ़ जाय अंध लखै बदरो सुने जाओ काल कृपा कराय कहाँ बुद्ध प्रावो तुष्य हमारी वर्ण सकै महिमा जो तिहारी हम न सकत कारो शिवत तुम्हारी आप लिहो तुम कथा सुधारी हम न सकत कारो शिवत तुम्हारी आप लिहो तुम कथा सुधारी
वाहे गुरु साहेब जियो पुजंग पर्यात छंद दिशा बारुणी मैं रह एक राजा सोवा तुल दूजो विधाता ना साजा बिख्या नाम ताकि सुता एक सो है सुरी आसुरी नागनी तुल को है पुजंग पर्यात छंद दिशा बारणी मैं रह एक राजा
वाहेगुरु जी ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਹੇ ਹੈ, ਪ੍ਰਕਾਸ਼ ਸੇਵਾ ਹੋਈ ਹੈ, ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ, ਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਵਿਚਾਰ ਆਪਾਂ ਕਰ ਰਹੇ ਹਾਂ, ਜੋ ਮੁੜ ਤੋਂ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਈ ਹੋਈ ਹੈ। ਹੁਣ ਕੁਝ ਸਮੇਂ ਤੋਂ ਜੋ ਆਪ ਜੀ ਨੇ ਗ੍ਰੰਥ ਦੇ ਵਿੱਚੋਂ ਛਲਕਾਉਟ ਦੇ ਪ੍ਰਸੰਗ ਬਹੁਤ ਲਿਖੇ ਹਨ, ਉਹ ਆਪਾਂ ਨੰਬਰਵਾਰ ਪੜ੍ਹ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ 285 ਪ੍ਰਸੰਗ ਪੜ੍ਹ ਕੇ ਪੂਰੀਆਂ ਕਰ ਲਏ ਸੀ। ਅਜੇ ਪ੍ਰਸੰਗ 286 ਪ੍ਰਾਰੰਭ ਹੋ ਰਿਹਾ ਹੈ। ਇਹ ਗੁਰਬਾਣੀ ਵਿੱਚ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਹ ਇੱਕ ਰਾਜੇ ਦੇ ਸੰਬੰਧ ਵਿੱਚ ਲਫਜ ਕਹੇ ਹੈ, ਜੋ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾ ਰਹੇ। ਜਿਹੜਾ ਪਰਮੇਸ਼ਰ ਦੀ ਚਰਨ ਸ਼ਰਨ ਵਿੱਚ ਪਿਆ ਰਹਿੰਦਾ ਹੈ, ਜਿਹੜੇ ਦੁਸ਼ਟ ਲੋਕ ਹੈ ਜਿੰਨਾ ਮਰਜ਼ੀ ਉਹਨਾਂ ਨੂੰ ਨੁਕਸਾਨ ਪਾਉਣ ਦੀ ਮਾਰਨ ਦੀ ਕੋਸ਼ਿਸ਼ ਕਰਨ, ਪਰ ਉਹਨਾਂ ਦਾ ਬਾਲ ਵਿਗਾ ਨਹੀਂ ਹੁੰਦਾ ਜਿਹੜਾ ਪਰਮੇਸ਼ਰ ਦੀ ਗੁਰੂ ਦੀ ਸ਼ਰਨ ਵਿੱਚ ਪਿਆ ਰਹਿੰਦਾ ਹੈ। ਜਿਸ ਰਾਖਾ ਤੁਸੀਂ ਕੋਈ ਨਾ ਮਾਰੈ, ਜਿਹਨੂੰ ਪਰਮੇਸ਼ਰ ਰੱਖਣ ਵਾਲਾ ਹੈ ਰੱਖਿਆ ਕਰਦਾ, ਉਹਨੂੰ ਕੋਈ ਨਹੀਂ ਮਾਰ ਸਕਦਾ ਹੈ। ਜਿਸਦਾ ਸਾਹਿਬ ਡਾਢਾ ਹੋਏ ਕਿਸਨੋਂ ਮਾਰ ਨਾ ਸਕਦਾ ਕੋਈ, ਕਿਉਂਕਿ ਮਾਰਨਾ ਰੱਖਣਾ ਤਾਂ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਇਸ ਕਰਕੇ ਮਾਰਾ ਰੱਖਾ ਏਕੋ ਆਪ ਮਾਨਕ ਕਹਿ ਕੁਛ ਨਾ ਹੀ ਹਾਸ, ਅਤੇ ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਮਰਨ ਤੋਂ ਬਚਾ ਲੈਣਾ ਰੱਖ ਲੈਣਾ, ਇਹ ਦੋਵੇਂ ਗੱਲਾਂ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ। ਜਿੰਨਾ ਮਰਜ਼ੀ ਕੋਈ ਮਾਰਨ ਦੀ ਕੋਸ਼ਿਸ਼ ਕਰੇ ਵੀ ਮੈਨੂੰ ਰਹਿਣ ਨਹੀਂ ਦੇਣਾ ਹੈ, ਪਰ ਜੇ ਪਰਮੇਸ਼ਰ ਚਾਹੇ ਫਿਰ ਉਹਨੂੰ ਕੋਈ ਮਾਰ ਨਹੀਂ ਸਕਦਾ। ਇਸ ਤਰ੍ਹਾਂ ਇਹ ਤ੍ਰਿਸ਼ਟ ਬੁੱਧੀ ਜਿਹੜਾ ਹੈ, ਇਹ ਮਧਾਵੀ ਦਾ ਪੁੱਤਰ ਸੀ ਚੰਦਰ ਹਾਂਸ, ਇਹ ਸੀ ਪਰਮੇਸ਼ਰ ਦਾ ਭਗਤੀ, ਅਤੇ ਮਾਰਨਾ ਚਾਹੁੰਦਾ ਸੀ ਇਸਨੂੰ, ਪਰ ਮਾਰ ਨਹੀਂ ਸਕਿਆ, ਸਗੋਂ ਮਾਰਨਾ ਤਾਂ ਕਿਧਰੇ ਰਹਿ ਗਿਆ। ਇਹਦੀ ਜਿਹੜੀ ਧੀ ਸੀ ਨਾ, ਜਿਹਦਾ ਨਾਂ ਸੀ ਬਿਖਿਆ, ਇਹ ਤ੍ਰਿਸ਼ਟ ਬੁੱਧੀ ਦੇ ਦੋ ਪੁੱਤਰ ਸੀ, ਇੱਕ ਧੀ ਸੀ, ਉਹ ਵੱਡੇ ਦਾ ਨਾਂ ਸੀ ਮਦਨ ਸਿੰਘ, ਛੋਟੇ ਭਰਾ ਦਾ ਨਾਂ ਇਹਦਾ ਸੀ ਨਾਂ ਅਮਲ, ਅਤੇ ਸਾਰਿਆਂ ਤੋਂ ਧੀ ਇਹਦੀ ਛੋਟੀ ਸੀ ਜਿਹਦਾ ਨਾਮ ਸੀ ਬਿਖਿਆ। ਇਹ ਬਹੁਤ ਸਿਆਣੀ ਸੀ, ਸੂਝਵਾਨ ਸੀ, ਪੜ੍ਹੀ ਲਿਖੀ ਸੀ। ਜਿਹੜਾ ਕੁੰਤਲਪੁਰ ਦਾ ਰਾਜਾ ਹੈ, ਉਹ ਬੜਾ ਧਰਮੀ ਸੀ, ਭਗਤੀ ਭਾਵ ਵਾਲਾ ਸੀ, ਉਹਦਾ ਇਹ ਤ੍ਰਿਸ਼ਟ ਬੁੱਧੀ ਵਜ਼ੀਰ ਸੀ। ਇਹ ਅੱਗੇ ਹੋ ਕੇ ਸਾਰਾ ਰਾਜ ਭਾਗ ਦਾ ਕੰਮ ਕਰਦਾ ਸੀ, ਜਨ ਰਾਜਿਆਂ ਵਰਗ ਹੀ ਸੀ ਇਹ, ਐਸੀ ਵਜ਼ੀਰ ਉਹਦਾ। ਜਦੋਂ ਰਾਜਾ ਤਾਂ ਹੁਣ ਭਗਤੀ ਵਿੱਚ ਲੱਗਿਆ ਰਹਿੰਦਾ, ਜੁੜਿਆ ਰਹਿੰਦਾ, ਇੱਧਰ ਕੋਈ ਧਿਆਨ ਨਹੀਂ ਦਿੰਦਾ, ਵਜ਼ੀਰ ਹੀ ਰਾਜੇ ਬੜਾ ਕੰਮ ਕਰਦਾ ਸੀ, ਜਿਸ ਕਰਕੇ ਰਾਜਾ ਹੀ ਸਮਝਿਆ ਜਾਂਦਾ ਸੀ। ਇੱਧਰ ਜਿਹੜਾ ਮੇਧਾਵੀ ਦਾ ਪੁੱਤਰ ਜਿਹਦਾ ਨਾਮ ਉਹ ਪ੍ਰਭਾ ਸੈਨ ਸੀ, ਦੂਜਾ ਉਪਨਾਮ ਸੀ ਚੰਦਰਹਾਸ। ਮਹਾਰਾਜ ਨੇ ਚੰਦਰਹਾਸ ਹੀ ਲਿਖਿਆ ਬਾਣੀ ਵਿੱਚ, ਜੋ ਜਨ ਚੰਦਰਹਾਸ ਦੁਖੀਆ ਤਿਸ਼ਟ ਬੁੱਧੀ। ਉਹ ਚੰਦਰਮਾ ਵਰਗਾ ਜਿਹਦਾ ਹਾਸ ਕੀ ਪ੍ਰਕਾਸ਼ ਹੋਵੇ, ਵੀ ਸਰੀਰ ਦਾ ਜਿਹੜਾ ਪ੍ਰਕਾਸ਼ ਹੈ ਸੋਹਣਾ ਸੁਨੱਖਾ ਸੁੰਦਰਤਾ ਹੈ, ਜਿਹੜੀ ਕਹਿੰਦੇ ਚੰਦਰਮਾ ਜਿਵੇਂ ਪੂਰਨਮਾਸੀ ਦਾ ਹੁੰਦਾ, ਇਹੋ ਜਿਹਾ ਪ੍ਰਕਾਸ਼ ਹੋਵੇ, ਇਹੋ ਜਿਹਾ ਸੋਹਣਾ ਸੁੰਦਰ ਹੋਵੇ। ਇਹ ਮੇਰਾ ਵੀਰੇ ਪੁੱਤਰ ਦਾ ਉਪਨਾਮ ਸੀ। ਹੁਣ ਜੇ ਪ੍ਰਭਾ ਸੈਨ ਲਿਖੇ ਭਗਤ ਮਾਲ ਵਿੱਚ ਵੀ, ਅਮਾਨ ਕੋਸ਼ ਵਾਲੇ ਨੇ ਵੀ ਐਸੇ ਹੀ ਲਿਖੇ, ਟੀਕੇ ਵਾਲੇ ਨੇ ਵੀ ਪ੍ਰਭਾ ਸੈਨ ਹੀ ਲਿਖੇ। ਇਸ ਤਰ੍ਹਾਂ ਕਹਿੰਦੇ ਹੋ ਮੇਰਾ ਵੀਰ ਦੇ ਉੱਪਰ ਕਿਸੇ ਬੈਰੀ ਨੇ ਹੱਲਾ ਬੋਲਤਾ, ਉਹਨੂੰ ਮਾਰ ਮੁਕਾਇਆ। ਫਿਰ ਜਿਹੜੀ ਰਾਣੀ ਸੀ ਉਹ ਨਾਲ ਸਤੀ ਹੋ ਗਈ, ਰਹਿ ਗਈ ਗੋਲੀ ਜਾਂ ਦਾਈ। ਕਿਸੇ ਨੇ ਦਾਈ ਲਿਖਿਆ, ਕਿਸੇ ਨੇ ਗੋਲੀ ਲਿਖਿਆ, ਵੀ ਦਾਈ ਬੱਚੇ ਨੂੰ ਪਾਲਦੀ ਹੁੰਦੀ ਹੈ। ਜਦ ਜ਼ਾਇਆ ਇੱਕ ਦਿਨ ਦੇ ਸਮੇਂ ਖੜਾਵਾ ਹੁੰਦਾ ਇੱਕ ਰਾਤ ਨੂੰ, ਦਿਸ ਰਾਤ ਦਾਈ ਦਾਇਆ ਲਿਖਿਆ, ਉਹ ਦਿਨ ਅਤੇ ਰਾਤ ਦੇ ਵਿੱਚ ਜੀਵੇ ਕੀੜਾ ਕਰਦਾ ਨਾ, ਤਰ੍ਹਾਂ ਤਰ੍ਹਾਂ ਦੀ ਖੇਡਦਾ। ਇਹ ਕਹਿੰਦੇ ਦਿਨ ਅਤੇ ਰਾਤ ਦੋਈ ਜਾ ਖਡਾਉਂਦੇ, ਕਿਰਿਆ ਕਰਾਉਂਦੇ ਤਰ੍ਹਾਂ ਤਰ੍ਹਾਂ। ਰਾਤ ਜਿਹੜੀ ਆ ਦਾਈ ਵਾਂਗ ਹੈ, ਜਿਵੇਂ ਉਹ ਦਾਈ ਗੋਦ ਵਿੱਚ ਲੈ ਕੇ ਬੱਚੇ ਨੂੰ ਰਾਤ ਸੌਂ ਜਾਂਦੀ, ਇਵੇਂ ਰਾਤ ਨੂੰ ਮਨੁੱਖ ਸੌਂ ਜਾਂਦੇ ਨੇ ਜੀਵ ਬੱਚੇ। ਜਿਵੇਂ ਜਿਵੇਂ ਦਿਨੇ ਉਹ ਖਿਡਾਵਾ ਦਾਇਆ ਖਿਡਾਉਂਦਾ ਹੈ, ਇਵੇਂ ਦਿਨੇ ਇਹ ਸਾਰੇ ਲੋਕ ਬੱਚੇ ਕਰ ਖੇਡਦੇ ਹੱਸਦੇ ਹੈ। ਇਹ ਦਿਨ ਦੇ ਵਿੱਚ ਦਾਏ ਵਾਂਗ ਖਿਡਾਉਂਦਾ ਹੈ, ਸਮਝ ਲਓ। ਫਿਰ ਰਾਈ ਪਹਿਲਾਂ ਤਾਂ ਆਪਣੇ ਘਰ ਲੈ ਗਈ, ਫਿਰ ਇਹ ਸਾਧੂਆਂ ਦੇ ਸਥਰਮ 'ਤੇ ਲੈ ਗਈ ਹੈ ਚੰਦਰਹਾਸ ਨੂੰ। ਉੱਥੇ ਉਹ ਚੰਗੇ ਸਾਧੂ ਭਜਨਾਨੰਦੀ ਸੀ, ਬੀਤਰਾਗ ਸੀ, ਉਹਨਾਂ ਦੀ ਦੇਖ ਰੇਖ ਹੁਣ ਪਾਲਣਾ ਪੋਸਣਾ ਹੋਣੀ ਸੀ। ਅਤੇ ਸਾਧੂਆਂ ਦੀ ਸੰਗਤ ਵਿੱਚ ਆ ਕੇ ਉਹਨੇ ਸਤੇਜਰੀ ਬੱਚੇ ਨੇ ਝੋਕੀ ਜਾਣਾ, ਉਹ ਵੀ ਲੱਗ ਗਿਆ ਭਗਤੀ ਕਰਨ, ਉਹਨੂੰ ਵੀ ਰੰਗ ਚੜ ਗਿਆ। ਇੱਧਰ ਜਿਹੜਾ ਤ੍ਰਿਸ਼ਟ ਬੁੱਧੀ ਤਾਂ ਇਹੋ ਜਿਹਾ ਹੀ ਸੀਗਾ, ਪਰ ਇਹਦਾ ਜਿਹੜਾ ਪੁੱਤਰ ਮਦਨ ਸਿੰਘ ਸੀ ਉਹ ਸਤਸੰਗੀ ਸੀ, ਉਹ ਦਾਨ ਪੁੰਨ ਕਰਦਾ ਰਹਿੰਦਾ ਸੀ। ਇੱਕ ਵਾਰੀ ਉਹ ਮਦਨ ਸਿੰਘ ਨੇ ਆਪਣੇ ਘਰ ਉਹ ਸਾਧੂਆਂ ਨੂੰ ਲੰਗਰ ਪਾਣੀ ਕੀਤਾ, ਭੰਡਾਰਾ ਕੀਤਾ। ਉਹ ਸਾਧੂਆਂ ਦੀ ਜਮਾਤ ਵਿੱਚ ਉਹਨੇ ਬੱਚਾ ਚੰਦਰਹਾਸ ਨਾਲ ਆਉਣਾ ਹੀ ਸੀ, ਆ ਗਿਆ। ਪੰਗ ਦੇ ਵਿੱਚ ਬੈਠੇ ਨੇ, ਭੋਜਨ ਸ਼ਖਸ਼ਕਾਰ ਹੈ, ਜਿਹੜੇ ਉਹ ਮੁਖੀ ਮਹਾਤਮਾ ਸੀ ਉਹ ਹੱਸ ਕੇ, ਯਾਨੀ ਉਹ ਕੋਈ ਜਾ ਉਹਨਾਂ ਨੇ ਹਾਸਾ ਜਿਹਾ ਕੀਤਾ। ਉਹ ਤ੍ਰਿਸ਼ਟ ਬੁੱਧੀ ਨੇ ਪੁੱਛ ਲਿਆ, ਕਹਿੰਦੇ ਮਹਾਰਾਜ ਤੁਸੀਂ ਕਿਉਂ ਹੱਸ ਰਹੇ? ਕਹਿੰਦੇ ਵੀ ਪਰਮੇਸ਼ਰ ਦੇ ਰੰਗ ਹੈ, ਵੀ ਅਜੇ ਵੇਖ ਲਓ ਬੱਚਾ ਇੱਥੇ ਰਹਿੰਦਾ ਸਾਡੇ ਕੋਲ, ਅਤੇ ਇੱਕ ਦਿਨ ਆ ਵੀ ਆ ਜਾਣਾ, ਵੀ ਇਹਨੇ ਤੇਰਾ ਅਜਵਾਈ ਬਣਨਾ, ਤੇਰੀ ਧੀ ਨਾਲ ਇਹਦਾ ਵਿਆਹ ਹੋਣਾ ਹੈ। ਹੈ ਤਾਂ ਹੁਣ ਵੇਖ ਲਓ ਵੀ ਘਰੋਂ ਇਹ ਸਭ ਕੁਛ, ਮਾਂ ਪਿਓ ਹੈ ਨਹੀਂ, ਕੋਈ ਨਹੀਂ ਹੈ, ਇੱਥੇ ਰਹਿੰਦਾ ਹੈ। ਫਿਰ ਰੱਬ ਦੇ ਰੰਗ ਇਹੋ ਜਿਹੇ ਆ ਵੀ ਇਹਨਾਂ ਤੇਰਾ ਜਵਾਈ ਬਣਿਆ, ਇਹਨੇ ਰਾਜ ਭਾਗ ਵੀ ਕਰਨਾ ਹੈ, ਇਹਨੂੰ ਕੋਈ ਮਾਰ ਵੀ ਨਹੀਂ ਸਕੂਗਾ, ਮਾਰਨ ਵਾਲੇ ਮਰ ਜਾਣਗੇ। ਉਹ ਜਦੋਂ ਤ੍ਰਿਸ਼ਟ ਬੁੱਧੀ ਨੇ ਸੁਣਿਆ ਮਹਾਤਮਾ ਨੂੰ ਵੀ ਇਹ ਬੱਚੇ ਨੇ ਤੇਰਾ ਜਵਾਈ ਬਣਨਾ, ਨੂੰ ਤੱਗ ਲੱਗ ਗਈ ਹੈ, ਆ ਜਿਹੜਾ ਸਾਧਾ ਨਾਲ ਫਿਰਦਾ ਇਹ ਮੇਰਾ ਜਵਾਬ ਹੀ ਬਣੂ, ਇਹਦਾ ਲੈ ਆਪਾਂ ਬਣ ਨਹੀਂ ਦੇਣਾ ਹੈ। ਫਿਰ ਜਲਾਦਾਂ ਨੂੰ ਕਹਿ ਦਿੱਤਾ ਵੀ ਉਹ ਸਾਧੂਆਂ ਦੇ ਸ਼ਰਮ 'ਤੇ ਜਦੋਂ ਕਿਤੇ ਇੱਧਰ ਉੱਧਰ ਹੋਵੇ ਨਾ, ਉਹਨੂੰ ਫੜ ਕੇ ਤੇ ਉਹਨੂੰ ਮਾਰ ਦੇਣਾ ਹੈ, ਛੱਡਣਾ ਨਹੀਂ ਹੈ। ਉਹ ਮਾਇਆ ਰੇਸੀ ਬਸ ਉਹ ਫਿਰ ਜਲਾਦ ਮਗਰ ਲੱਗ ਗਏ। ਜਦੋਂ ਕਿਤੇ ਆਸੇ ਪਾਸੇ ਜੇ ਹੋਇਆ ਉਹਨਾਂ ਨੇ ਫੜ ਲਿਆ। ਅਤੇ ਨਾਲੇ ਤੇ ਸ਼ਬੂਜੀ ਨੇ ਇਹ ਵੀ ਕਿਹਾ ਸੀ ਜਲਾਦਾਂ ਨੂੰ ਵੀ ਇਹਦੀ ਕੋਈ ਨਿਸ਼ਾਨੀ ਛੁਨੀ ਵੀ ਲੈ ਆਉਣੀ, ਨਾਲ ਕੋਈ ਨਾ ਕੋਈ ਸਰੀਰ ਦਾ ਹਿੱਸਾ ਲੈ ਆਉਣਾ, ਤਾਂ ਕਿ ਮੈਨੂੰ ਤਸੱਲੀ ਹੋ ਜਾਵੇ ਤੁਸੀਂ ਮਾਰਿਆ ਇਹਨੂੰ। ਉਹ ਜਿਹੜਾ ਉਹਨਾਂ ਨੇ ਲੈ ਲਿਆ ਇੱਕ, ਕਿਹਾ ਵੀ ਲੈ ਵੀ ਜੋ ਕੁਛ ਤੂੰ ਕਰਨਾ ਕੁਰਨਾ ਖਾਣਾ ਪੀਣਾ ਕਰ ਲੈ, ਅਤੇ ਹੁਣ ਅਸੀਂ ਤੈਨੂੰ ਮਾਰ ਦੇਣਾ ਹੈ। ਹੁਣ ਸਾਧ ਸੰਗਤ ਕਰਦਾ ਸੀ, ਸਾਧੂਆਂ ਕੋਲ ਰਹਿੰਦਾ ਸੀ, ਇੱਕ ਮਨ ਹੋ ਕੇ ਪਰਮੇਸ਼ਰ ਪ੍ਰਣ ਹੋ ਗਿਆ, ਖਮੀਜ ਕੇ ਬਹਿ ਗਿਆ, ਲੱਗ ਗਿਆ ਬੇਨਤੀ ਕਰਨ, ਐ ਪਰਮੇਸ਼ਰ ਹੁਣ ਇਹ ਮੌਤ ਦੇ ਮੂੰਹ ਤੋਂ ਤਾਂ ਤੂੰ ਹੀ ਬਚਾ ਸਕਦਾ, ਨਹੀਂ ਤਾਂ ਜਲਾਦ ਆ ਗਏ ਰਹੇ, ਇੱਥੇ ਕੋਈ ਨਹੀਂ ਰੱਖਣ ਵਾਲਾ। ਹੁਣ ਪਰਮੇਸ਼ਰ ਨੇ ਕਲਾ ਮਰਾਰ ਵਰਤਾ ਦੀ, ਜਿਸ ਰਾਖਾ ਤੇ ਕੋਈ ਨਾ ਮਾਰਾ। ਉਹਨਾਂ ਦੇ ਮਨ ਦੇ ਵਿੱਚ ਦੇਖ ਕੇ ਨਾ ਅੱਖਾਂ ਜਿਹੀਆਂ ਮੀਚੀਆਂ ਵੀ ਭਗਤੀ ਕਰਨ ਵਾਲਾ ਬੱਚਾ ਹੈ, ਤਰਸ ਜਿਹਾ ਆ ਗਿਆ ਜਲਾਦਾਂ ਦੇ। ਉਹਦਾ ਤਾਂ ਹੁੰਦਾ ਨਹੀਂ ਇਹਨਾਂ ਦੇ, ਪਰਮੇਸ਼ਰ ਨੇ ਅੰਦਰ ਪੈਦਾ ਕਰਤਾ ਰਿਹਾ ਬਜਾ ਵੀ ਇਹੋ ਜਿਹੇ ਭਗਤ ਨੂੰ ਮਾਰਨਾ ਤਾਂ ਬਹੁਤ ਵੱਜਰ ਪਾਪ ਹੋਊਗਾ। ਫਿਰ ਕਹਿੰਦੇ ਉਹਨਾਂ ਨੂੰ ਰਾਜੇ ਦਾ ਧਿਸ਼ਟ ਬੁੱਧੀ ਦਾ ਹੁਕਮ ਹੈ ਵੀ ਇਹਨੂੰ ਛੱਡਣਾ ਨਹੀਂ ਹੈ, ਨਿਸ਼ਾਨੀ ਵੀ ਲੈ ਕੇ ਜਾਣੀ ਹੈ। ਇੱਕ ਨੇ ਪੈਰ ਦੀ ਉਂਗਲ ਜੀ ਦੇਖੀ, ਉਹ ਵਾਧੂ ਸੀ, ਉਹ ਭੱਜਦੇ ਆਮ ਇੱਕ ਅੰਗੂਠੇ ਸਿਹਤ ਚਾਰ ਉਂਗਲਾਂ ਹੁੰਦੀਆਂ, ਇੱਕ ਉਂਗਲ ਜੀ ਪਾਸੇ ਜੇ ਸੀ ਹੋਰ ਬੱਕਰੀ ਦੀ ਹੱਥ ਦੇ। ਉਹ ਕਹਿੰਦੇ ਚਲੋ ਆਪਾਂ ਛੇਵੀਂ ਉਂਗਲ ਜਿਹੜੀ ਹੈ ਨਾ ਇਹਨੂੰ ਵੱਢ ਲਓ। ਉਹ ਵੱਢ ਲਈ ਅਤੇ ਬਸ ਉੱਥੇ ਜੰਗਲ 'ਚ ਹੀ ਛੱਡਤਾ ਉਹਨਾਂ ਨੂੰ। ਬਸ ਉੱਥੇ ਵਿਚਾਰਾ ਹੁਣ ਉਂਗਲ ਵੱਢੀ ਹੈ, ਦਰਦ ਹੁੰਦਾ, ਪੀੜਾ ਹੁੰਦੀ ਹੈ। ਪਰਮੇਸ਼ਰ ਨੇ ਫਿਰ ਇਹਦੀ ਉਹ ਕਲਾ ਵਰਤਾਈ, ਉਹ ਖੂਨ ਜਿਹਾ ਬੰਦ ਹੋ ਗਿਆ ਅਤੇ ਠੀਕ ਹੋ ਗਿਆ। ਉੱਥੇ ਜੰਗਲ ਵਿੱਚ ਹੀ ਇਹ ਜਿਹੜਾ ਇਹ ਕੁੰਤਲਪੁਰ ਦਾ ਰਾਜਾ ਹੈ ਇਹਦੇ ਔਲਾਦ ਹੈ ਨਹੀਂ ਸੀ, ਅਤੇ ਇਹ ਆ ਗਿਆ ਉੱਥੇ ਸ਼ਿਕਾਰ ਖੇਡਦਾ ਖੁੱਡਦਾ। ਜਦੋਂ ਦੇਖਿਆ ਇਹ ਬੱਚਾ ਸੋਹਣਾ ਲੱਗਿਆ, ਰਾਣੀ ਦੇ ਗੋਦ ਵਿੱਚ ਪਾ ਤਾ, ਕਹਿੰਦੇ ਵੀ ਪਰਮੇਸ਼ਰ ਨੇ ਦੇ ਤਾ। ਉਹਨੂੰ ਕੋਈ ਨਹੀਂ ਪਤਾ ਵੀ ਇਹ ਕਿਸੇ ਰਾਜੇ ਦਾ ਹੀ ਪੁੱਤਰ ਹੈ, ਮੇਧਾਵੀ ਦਾ ਹੀ ਪੁੱਤਰ ਹੈ ਜਿਹਨੂੰ ਬੈਰੀਆਂ ਨੇ ਮਾਰ ਦਿੱਤਾ ਹੈ। ਫਿਰ ਉੱਥੇ ਰਾਜਪਾਲ ਹੁਣ ਜਦੋਂ ਕੋਈ ਹੈ ਹੀ ਨਹੀਂ ਸੀ ਉਹਦੇ ਘਰੇ, ਫਿਰ ਉਹਨੂੰ ਸਾਰਾ ਕੁਛ ਉਹਨੂੰ ਹੀ ਦੇਣਾ ਸੀ। ਚੰਦਰਹਾਸ ਨੂੰ ਹੋਕੇ ਹੋਕੇ ਸਾਰਾ ਕਰਨ ਲੱਗ ਪਿਆ। ਇਹ ਜਿੱਥੇ ਕੁੰਤਲਪੁਰ ਦਾ ਰਾਜਾ ਰਾਜ ਕਰਦਾ ਸੀ ਇਹ ਇਸੇ ਰਾਜੇ ਦੇ ਅਧੀਨ ਹੀ ਸੀ, ਜਿਹਦਾ ਇਹ ਵਜ਼ੀਰ ਸੀ ਧ੍ਰਿਸ਼ਟ ਬੁੱਧੀ। ਉਹ ਇੱਕ ਵਾਰੀ ਕਿਤੇ ਇਸ ਪਾਸੇ ਉਹ ਚੱਲ ਕੇ ਆਇਆ, ਜਦੋਂ ਇੱਥੇ ਆਇਆ ਹੈ ਦੇਖਿਆ ਨੌਜਵਾਨ ਇਹ ਚੰਦਰਹਾਸ, ਧ੍ਰਿਸ਼ਟ ਬੁੱਧੀ ਨੂੰ ਠੱਗ ਲੱਗ ਗਈ ਵੀ ਤਾਂ ਉਹੀ ਫਿਰਦਾ ਜਾਂਦਾ, ਇਹ ਮੇਰਾ ਜਵਾਈ ਫੜਨਾ, ਮੈਂ ਤਾਂ ਮਾਰਨਾ ਸੀ ਜਲਾਦਾਂ ਨੇ ਕਿਵੇਂ ਛੱਡਤਾ ਇਹਨਾਂ ਨੂੰ। ਫਿਰ ਈਰਖਾ ਜਾਗੀ ਵੀ ਇਹ ਛੱਡਣਾ ਨਹੀਂ ਹੈ, ਇਹਨੂੰ ਮਾਰਨਾ ਹੀ ਮਾਰਨਾ ਹੈ। ਅਤੇ ਉਹ ਚੰਦਰਹਾਸ ਨੂੰ ਬੁਲਾ ਕੇ ਕਹਿਣ ਲੱਗੇ, ਲੈ ਵੀ ਨੌਜਵਾਨਾਂ ਇੱਕ ਮੇਰਾ ਜ਼ਰੂਰੀ ਕੰਮ ਕਰ, ਇੱਕ ਮੈਂ ਚਿੱਠੀ ਪੱਤਰ ਤੈਨੂੰ ਲਿਖ ਕੇ ਦਿੰਦਾ ਮੇਰੀ ਰਾਜਧਾਨੀ ਵਿੱਚ ਲਿਆ ਕੇ ਮੇਰੇ ਵੱਡੇ ਪੁੱਤਰ ਮਦਨ ਸਿੰਘ ਨੂੰ ਦੇ ਦੇਣੀ ਹੈ ਚਿੱਠੀ, ਰਸਤੇ ਵਿੱਚ ਖੋਲ੍ਹ ਕੇ ਨਹੀਂ ਤੂੰ ਦੇਖਣੀ ਹੈ ਚਿੱਠੀ। ਉਹਨੇ ਚਿੱਠੀ ਲੈ ਕੇ 25 ਕੋਹ ਦਾ ਰਸਤਾ ਸੀ ਦੌੜ ਪਿਆ, ਚੱਲ ਪਿਆ, ਆ ਗਿਆ ਇਹਦੀ ਰਾਜਧਾਨੀ ਵਿੱਚ। ਬਾਰ ਬਾਰ ਇੱਕ ਮਦਨ ਸਿੰਘ ਦਾ ਬਾਗ ਸੀਗਾ, ਇੱਥਾ ਕਰੇ ਗਿਆ, ਕਹਿੰਦਾ ਵੀ ਚਲੋ ਆਰਾਮ ਹੀ ਕਰ ਲਈਏ ਇੱਥੇ, ਹੋ ਪਾਣੀ ਪੂਨੇ ਆ ਪੀ ਕੇ ਜਦੋਂ ਆਰਾਮ ਕਰਨ ਲੱਗਿਆ ਨੀਂਦ ਜੀ ਆ ਗਈ। ਫਿਰ ਤ੍ਰਿਸ਼ਟ ਬੁੱਧੀ ਦੀ ਮਦਨ ਸਿੰਘ ਦੀ ਭੈਣ ਜਿਹਦਾ ਨਾਂ ਸੀ ਵਿਖਿਆ, ਉਹ ਸਹੇਲੀਆਂ ਨੂੰ ਨਾਲ ਲੈ ਕੇ ਉੱਥੇ ਬਾਗ ਵਿੱਚ ਆ ਗਈ। ਉੱਥੇ ਸੁਤਾਏ ਚੰਦਰ ਹਾਂਸ ਕਿਹਾ ਦੇਖ ਲਿਆ, ਦੇਖ ਕੇ ਉਹਨੇ ਮਨ ਵਿੱਚ ਇਉਂ ਖਿਆਲ ਕੀਤਾ ਵੀ ਮੈਂ ਤਾਂ ਇਹਦੇ ਨਾਲ ਹੀ ਸ਼ਾਦੀ ਕਰਾਊਂਗੀ, ਇਹ ਮੇਰਾ ਮਾਲਕ ਹੈ। ਫਿਰ ਉਹ ਜੇਬ 'ਚ ਚਿੱਠੀ ਜੀ ਪਾਈ ਹੋਈ ਸੀ, ਉਹ ਕਿਤੇ ਬਾਹਰ ਹੈ, ਥੋੜ੍ਹੀ ਜਿਹੀ ਬਾਹਰ ਜੀ ਹੈ। ਫਿਰ ਖਿਆਲ ਆਇਆ ਵੀ ਜੇਬ 'ਚ ਚਿੱਠੀ ਹੈ, ਫਿਰ ਇਉਂ ਖਿਆਲ ਆਇਆ ਵੀ ਜਿਹੜਾ ਬਗਾਨਾ ਹੋਵੇ ਇਹ ਲਿਖਿਆ ਹੋਇਆ ਸ਼ਾਸਤਰਾਂ ਵਿੱਚ ਵੀ, ਉਹਦੀ ਪੱਤਰਕਾਰ ਨੂੰ ਪੜ੍ਹਨਾ ਨਹੀਂ ਚਾਹੀਦਾ ਹੈ। ਜਿਹੜਾ ਐਸਾ ਬਗਾਨੇ ਪੱਤਰ ਨੂੰ ਪੜ੍ਹਦਾ ਹੈ ਉਹਨੂੰ ਵਧਾਤਾ ਨਰਕ ਵਿੱਚ ਸੁੱਟਦਾ ਹੈ। ਫਿਰ ਖਿਆਲ ਆਇਆ ਵੀ ਹੁਣ ਮੈਂ ਤਾਂ ਇਹਨੂੰ ਆਪਣਾ ਮਾਲਕ ਬਣਾ ਲਿਆ, ਇਹਦੇ ਨਾਲ ਮੈਂ ਸ਼ਾਦੀ ਕਰਨੀ ਹੈ, ਪਤੀ ਸਤੀ ਵੀ ਤਾਂ ਫਿਰ ਕੋਈ ਫਰਕ ਨਹੀਂ ਹੁੰਦਾ ਹੈ, ਅਤੇ ਮੈਂ ਪੜ੍ਹ ਹੀ ਲਵਾਂ ਇਹਨੂੰ। ਖੋਲ ਕੇ ਹੁਣ ਪੜ੍ਹਿਆ, ਉਹਦੇ ਵਿੱਚ ਲਿਖਿਆ ਹੋਇਆ ਸੀ ਹੈ ਮਦਨ ਸਿੰਘ, ਚਿੱਠੀ ਪੜ੍ਹਦਿਆਂ ਸਾਰ ਇਸ ਨੂੰ ਆ ਨੌਜਵਾਨ ਨੂੰ ਵਿਖ ਦੇ ਦੇਣੀ, ਉਹ ਵਿਖ ਦੇ ਦੇਣੀ, ਲਿਖਿਆ ਵੀ ਜ਼ਹਿਰ ਦੇ ਦੇਣੀ। ਜੇ ਲੜਕੀ ਨੇ ਪੜ੍ਹਿਆ ਵੀ ਇਹ ਪਿਓ ਨੇ ਲਿਖਿਆ ਵੀ ਉਹ ਦੇ ਦੇਣੀ, ਵੀ ਇਹੋ ਜਿਹਾ ਨੌਜਵਾਨ ਆ ਜਿਹਨੂੰ ਮੈਂ ਆਪਣਾ ਮਾਲਕ ਬਣਾਉਣਾ, ਪਿਓ ਮਾਰਨਾ ਚਾਹੁੰਦਾ ਹੈ। ਉਹ ਫਿਰ ਉਹਨੇ ਆ ਛਲ ਕਪਟ ਕੀ ਕੀਤਾ, ਢੰਗ ਤਰੀਕਾ ਕੀਤਾ, ਉਹ ਵਿਕਿਆ ਨੇ ਉਹ ਅੱਖਾਂ ਚੋਂ ਕਲਜਲ ਜਿਹਾ ਕੱਢਿਆ, ਜਿਹੜਾ ਵਿਖ ਸ਼ਬ ਸੀ ਉਹਦੇ ਨਾਲ ਆੜਾ ਲਿਖਤਾ ਅਤੇ ਨਾਲ ਕੰਨਾ ਲਾ ਤਾ, ਉਹ ਵਿਕਿਆ ਬਣ ਗਿਆ। ਅਤੇ ਲੜਕੀ ਦਾ ਨਾਮ ਵਿਖਿਆ ਹੈਗਾ ਹੀ ਸੀ, ਵਿਖ ਲਿਖਿਆ ਸੀ ਉਸ ਵਿਖਿਆ ਬਣਾ ਤਾ। ਮਦਨ ਸਿੰਘ ਨੇ ਜਦੋਂ ਇਹ ਫਿਰ ਜਦੋਂ ਨੌਜਵਾਨ ਉਹ ਚਿੱਠੀਆਂ ਪਾਈ ਉਹ ਪੜ੍ਹੀ ਅਤੇ ਨਵੀਆ ਪਿਤਾ ਨੇ ਬਹੁਤ ਵਧੀਆ ਰਿਸ਼ਤਾ ਲੱਭਿਆ, ਉਹਦਾ ਹੀ ਉਹਦੀ ਸ਼ਾਦੀ ਕਰਤੀ, ਉਹਦੇ ਨਾਲ ਭੈਣ ਦਾ ਵਿਆਹ ਕਰਤਾ। ਇੱਧਰ ਜਾਂ ਧ੍ਰਿਸ਼ਟ ਬੁੱਧੀ ਨੂੰ ਪਤਾ ਲੱਗਿਆ ਵੀ ਆ ਤਾਂ ਉਹੀ ਗੱਲ ਹੋਈ ਪਈ ਆ ਜਿਹੜਾ ਸੰਤਾਂ ਨੇ ਕਿਹਾ ਸੀ ਤੇਰੇ ਜੋ ਹੀ ਬਣਨਾ, ਇਹ ਬਣ ਗਿਆ। ਕਹਿੰਦੇ ਮੈਂ ਤਾਂ ਬਣਾਉਣਾ ਨਹੀਂ ਇਹਨੂੰ, ਮੈਂ ਤਾਂ ਇਹਨੂੰ ਮਾਰ ਮੁਕਾਉਣਾ। ਫਿਰ ਛਲ ਫਟ ਸੋਚਿਆ ਵੀ ਹੁਣ ਇਹਨੂੰ ਛੱਡਣਾ ਨਹੀਂ ਹੈ, ਫਿਰ ਮਿੱਠੇ ਜਿਹੇ ਮੂੰਹ ਨਾਲ ਕਹਿਣ ਲੱਗਿਆ ਵੀ ਹੈ ਵੀ ਚੰਦਰ ਹਾਂਸ, ਹੈ ਵੀ ਪ੍ਰਭਾ ਸੈਨ, ਸਾਡੇ ਘਰ ਦੀ ਮਰਯਾਦਾ ਹੈ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਵੀ ਜਵਾਈ ਨੂੰ ਅਸੀਂ ਦੇਵੀ ਦੇ ਮੰਦਰ ਵਿੱਚ ਮੱਥਾ ਟੇਕਣ ਭੇਜਦੇ ਹਾਂ, ਉੱਥੇ ਪੂਜਾ ਕਰਨ ਭੇਜਦੇ, ਉੱਥੇ ਤੂੰ ਪੂਜਾ ਕਰਿਆ ਜਾ ਕੇ। ਇਹ ਉੱਧਰ ਫਿਰ ਜਲਾਦਾਂ ਨੂੰ ਕਹਿ ਦਿੱਤਾ ਵੀ ਜਦੋਂ ਇਹ ਤੜਕੇ ਆ ਮੰਦਰ ਵਿੱਚ ਕੋਈ ਆਵੇ ਨਾ, ਬਸ ਤੁਸੀਂ ਹਨੇਰੇ 'ਚ ਦੇਖਣਾ ਨਹੀਂ ਕੋਈ ਆ, ਬਸ ਉਹਦੇ 'ਤੇ ਤਲਵਾਰ ਮਾਰਨੀ, ਉਹਨੂੰ ਮਾਰ ਦੇਣਾ, ਛੱਡਣਾ ਨਹੀਂ। ਉਹਨੇ ਚੰਦਰ ਹਾਸ ਨੇ ਕਹਿਣਾ ਸੀ ਵੀ ਮੈਂ ਸਵੇਰੇ ਚਲੇ ਜਾਊਂਗਾ ਜੀ, ਮੱਥਾ ਟੇਕ ਕੇ ਆਊਂਗਾ। ਉਹ ਤੜਕੇ ਹਨੇਰੇ ਨਾਰੇ ਜਣ ਚੱਲਿਆ। ਉੱਧਰ ਜਿਹੜਾ ਹੈ ਉਹ ਕੁੰਤਲਪੁਰ ਦਾ ਰਾਜਾ ਹੈ, ਉਹਦੇ ਹੇਠਾਂ ਇੱਕ ਹੋਰ ਸੀ ਕੁਲਾਂਗਣਾ ਜਿਹਾ ਛੋਟੀ ਰਿਆਸਤ ਦਾ ਅਧੀਨ, ਉਹਦੇ ਘਰ ਇੱਕ ਲੜਕੀ ਸੀ ਜਿਹਦਾ ਨਾਮ ਸੀ ਚੰਪਕ। ਉਹਨੇ ਸਵੰਬਰ ਰਚਿਆ ਹੋਇਆ ਸੀ, ਇਹ ਮਦਨ ਸਿੰਘ ਉੱਧਰੇ ਗਿਆ ਹੋਇਆ ਸੀ, ਇਹਨੂੰ ਤਾਂ ਉਹਨੇ ਪਸੰਦ ਨਾ ਕੀਤਾ। ਫਿਰ ਖਿਆਲ ਆਇਆ ਵੀ ਜਿਹੜਾ ਆਪਣਾ ਚੰਦਰ ਹਾਸ ਹੈ ਜੋ ਇਹ ਬਣਿਆ ਆਪਣੀ ਲੜਕੀ ਦਾ, ਵੀ ਆਪਣੀ ਨੇ ਪਸੰਦ ਕਰ ਲਿਆ ਤੇ ਗੱਲ ਚਲੋ ਹੋ ਹੀ ਜਾਂਦਾ। ਉਹ ਫਿਰ ਘੋੜੇ ਤੇ ਦੌੜ ਕੇ ਇੱਧਰ ਨੂੰ ਆਇਆ, ਇਹ ਹੁਣ ਇੱਧਰੋਂ ਜਾ ਰਿਹਾ ਸੀ, ਰਸਤੇ ਵਿੱਚ ਮੇਲ ਹੋ ਗਿਆ ਕਹਿੰਦਾ ਵੀ ਚੰਦਰਹਾਸ ਤੂੰ ਕਿੱਧਰ ਚੱਲਿਆ ਤਰ ਕੇ? ਕਹਿੰਦੇ ਵੀ ਤੇਰੇ ਪਿਓ ਨੇ ਆ ਕਿਹਾ ਵੀ ਤੂੰ ਜਾ ਕੇ ਮੰਦਰ ਵਿੱਚ ਪੂਜਾ ਕਰ, ਮੈਂ ਉੱਧਰ ਚੱਲਿਆ। ਕਹਿੰਦਾ ਆ ਸੱਜ ਸਮਾਂ ਤਾਂ ਮੈਨੂੰ ਫੜਾ, ਤੇਰੇ ਥਾਂ ਮੰਦਰ ਵਿੱਚ ਮੈਂ ਪੂਜਾ ਕਰਿਆ ਨਾ, ਤੂੰ ਚੱਲ। ਜਿਹੜਾ ਉਹ ਕੁਲਾਂਦਰ ਰਾਜਾ ਹੈ ਨਾ, ਉਹਦੇ ਘਰ ਲੜਕੀ ਨੇ ਸੁੰਬਰ ਰਚਿਆ, ਤੂੰ ਜਾ ਕੇ ਉਹਦੇ ਨਾਲ ਸ਼ਾਦੀ ਕਰਾ। ਉਹ ਚੰਦਰਹਾਸ ਤਾਂ ਬਸ ਉੱਧਰ ਚਲਿਆ ਗਿਆ। ਇਹ ਜਿਹੜਾ ਮਦਨ ਸਿੰਘ ਸੀ ਤ੍ਰਿਸ਼ਟ ਬੁੱਧੀ ਦਾ ਪੁੱਤਰ, ਇਹ ਲੱਗ ਗਿਆ ਦੇਵੀ ਦੀ ਪੂਜਾ ਕਰਨ ਵੱਲ ਗਿਆ। ਉਹ ਰਾਜਾ ਸੀ, ਉਹਨਾਂ ਨੇ ਕੋਈ ਨਹੀਂ ਦੇਖਿਆ ਜਲਾਦਾ ਨੇ, ਕਿਉਂਕਿ ਰਾਜੇ ਨੇ ਕਿਹਾ ਹੀ ਸੀ ਬਸ ਦੇਖਣਾ ਨਹੀਂ, ਜਿਹੜਾ ਪਹਿਲਾਂ ਆ ਜਾਵੇ ਬਸ ਉਹਦਾ ਗਲ ਵੱਢ ਦੇਣਾ ਹੈ। ਉਹਨਾਂ ਨੇ ਮਦਨ ਸਿੰਘ ਦਾ ਗਲ ਵੱਢਤਾ। ਇਹਦਰ ਤ੍ਰਿਸ਼ਟ ਬੁੱਧੀ ਨੂੰ ਕੋਈ ਨਹੀਂ ਪਤਾ ਹੈ, ਇਹ ਜਲਾਦਾਂ ਰਾਹੀਂ ਪਤਾ ਕੀਤਾ ਵੀ ਕਿਉਂ ਵੀ? ਕਹਿੰਦੇ ਹਾਂ ਜੀ ਆਇਆ ਸੀ ਇੱਕ ਨੌਜਵਾਨ, ਅਸੀਂ ਵਰਤਾ ਮਾਰਤਾ, ਬਹੁਤ ਖੁਸ਼ ਹੋਇਆ। ਕਹਿੰਦਾ ਸੰਤਾਂ ਨੇ ਕਿਹਾ ਸੀ ਵੀ ਇਹ ਜਵਾਈ ਬਣੂਗਾ, ਬਣਤਾ ਗਿਆ ਸੀ, ਹੁਣ ਆਪਾਂ ਰੱਖਾ ਨਹੀਂ ਹੈ, ਹੁਣ ਖਤਮ ਕਰਤਾ। ਅੰਦਰੋਂ ਅੰਦਰੋਂ ਖੁਸ਼ ਹੈ। ਉਦੋਂ ਬਾਅਦ ਫਿਰ ਜਦੋਂ ਹੁਣ ਚੰਦਰਹਾਸ ਉੱਧਰ ਗਿਆ, ਉੱਧਰ ਸੰਬਰ ਵਿੱਚ ਉਹ ਕੁਲਾਂਦਰ ਰਾਜੇ ਦੀ ਧੀ ਨੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਤੀ, ਉਹਦੇ ਨਾਲ ਸ਼ਾਦੀ ਹੋ ਗਈ। ਇਸ ਦਿਨ ਜਦੋਂ ਤ੍ਰਿਸ਼ਟ ਬੁੱਢੀ ਨੇ ਜਾ ਕੇ ਉੱਥੇ ਦੇਖਿਆ, ਚੱਲ ਸੀ ਹੁਣ ਵਿਆਹ 'ਚ ਤਾਂ ਇਹ ਤਾਂ ਇੱਥੇ ਬੈਠਾ, ਸਾਡਾ ਜੋਈ ਬਣਿਆ ਨਾ ਇੱਧਰ ਜੋਈ ਪਰ ਬੈਠਾ ਆ ਗਈ ਭਾਣਾ ਮਰ ਗਿਆ। ਬਾਅਦ ਫਿਰ ਉਸ ਦੁੱਖ ਦੇ ਵਿੱਚ ਨਾ ਬਈ ਮਾਰ ਮਾਰ ਕੇ ਕੰਧਾਂ ਦੇ ਨਾਲ ਮੱਥੇ 'ਤੇ ਬਸ ਤ੍ਰਿਸ਼ਟ ਬੁੱਧੀ ਮਰ ਗਿਆ। ਅਤੇ ਉਹ ਪ੍ਰਸੰਗ ਗੁਰੂ ਕਲਗੀਧਰ ਜੀ ਨੇ, ਜਿਹੜਾ ਇਹ ਤ੍ਰਿਸ਼ਟ ਬੁੱਧੀ ਦੀ ਧੀ ਸੀ ਨਾ, ਜਿਵੇਂ ਉਹਨੇ ਉਹ ਛਲਕਾ ਉੱਠ ਜਾ ਕੀਤਾ ਸੀ ਨਾ, ਵਿਖਿਆ ਕੱਜਲ ਨਾਲ ਆੜਾ ਇਸੇ ਕੰਨਾਂ ਜਿਹਾ ਲਾਇਆ ਸੀ ਅਤੇ ਵਿਆਹ ਕਰਾ ਲਿਆ ਸੀ, ਉਹ ਉਹਨਾਂ ਕੁ ਪ੍ਰਸੰਗ ਲਿਖਿਆ, ਬਾਕੀ ਛੱਡਤਾ ਸਾਰਾ। ਇਸ ਤਰ੍ਹਾਂ ਉਹ ਪ੍ਰਸੰਗ ਤ੍ਰਿਸ਼ਟ ਬੁੱਧੀ ਦਾ ਅਤੇ ਚੰਦਰਹਾਸ ਦਾ ਅਤੇ ਵਿਖਿਆ ਦਾ ਆ ਰਿਹਾ, ਉਹਦੀ ਧੀ ਦਾ, ਇਹ ਸੰਖਿਪਤ ਰੂਪ ਦੇ ਵਿੱਚ ਹੀ ਹੈ। ਤੂੰ ਜਿਵੇਂ ਉਹਦਾ ਆਪਾਂ ਸੁਣੀਏ ਜੀ।
ਦਿਸ਼ਾ ਪਾਰੁਣੀ ਮੈਂ ਰਹਿ ਇੱਕ ਰਾਜਾ,
ਮਹਾਰਾਜ ਕਹਿੰਦੇ ਆ ਖਾਲਸਾ ਜੀ, ਦਿਸ਼ਾ ਬਾਰਣੀ ਪੱਛਮ ਦੀ ਤਰਫ, ਬਾਰਣੀ ਦਿਸ਼ਾ ਕੋ ਸ਼ਿਵ ਦੀ ਤਰਫ ਕਹੋ, ਪੱਛਮ ਦੀ ਤਰਫ ਕਹੋ। ਕਹਿੰਦੇ ਇਸ ਤਰ੍ਹਾਂ ਸ਼ਿਵ ਦੀ ਤਰਫ ਪੱਛਮ ਵਾਲੇ ਪਾਸੇ ਇੱਕ ਰਾਜਾ ਰਹਿੰਦਾ ਸੀ, ਨਾਂ ਨਹੀਂ ਇੱਥੇ ਲਿਖਿਆ, ਪਰ ਇਹਦਾ ਨਾਂ ਤ੍ਰਿਸ਼ਟ ਬੁੱਧੀ ਸੀ। ਧਰਮੀ ਰਾਜੇ ਦਾ ਵਜ਼ੀਰ ਸੀ। ਇਸ ਤਰ੍ਹਾਂ ਕਹਿੰਦੇ ਇੱਕ ਰਾਜਾ ਤ੍ਰਿਸ਼ਟ ਬੁੱਧੀ ਕਰਕੇ ਰਹਿੰਦਾ ਸੀ ਸ਼ਿਵ ਦੀ ਤਰਫ,
ਸੋ ਆਤੁਲ ਦੂਜੋ ਵਿਧਾਤੈ ਨਾ ਸਾਜਾ,
ਇਹਦੇ ਬਰਾਬਰ ਦਾ ਕਹਿੰਦੇ ਵਿਧਾਤੇ ਨੇ ਹੋਰ ਨਹੀਂ ਕੁਛ ਸਜਾਇਆ ਸੀ। ਉਹ ਚੰਗੇ ਵੀ ਉਹਨੇ ਬਣਾਏ, ਭੈੜੇ ਵੀ ਉਹਨੇ ਬਣਾਏ, ਇਸ ਕਰਕੇ ਉਹ ਜਾ ਕਹਿੰਦੇ ਤ੍ਰਿਸ਼ਟ ਬੁੱਧੀ ਵਰਗਾ ਹੋਰ ਕਿਸੇ ਨੇ ਪਰਮੇਸ਼ਰ ਨੇ ਹੋਰ ਨਹੀਂ ਸਜਾਇਆ ਬਜਾਇਆ ਸੀ, ਬਸ ਇਹੀ ਸੀ ਇੱਕ ਇਹ ਜਾ।
ਵਿਖਿਆ ਨਾਮ ਤਾਂ ਕੀ ਸੁਤਾ ਇੱਕ ਸੋ ਹੈ,
ਤ੍ਰਿਸ਼ਟ ਬੁੱਧੀ ਰਾਜੇ ਦੀ ਇੱਕ ਜਿਹੜੀ ਲੜਕੀ ਹੈ ਜਿਹਦਾ ਨਾਮ ਕਹਿੰਦੇ ਉਹਨੇ ਵਿਖਿਆ ਰੱਖਿਆ ਸੀ ਨਾ, ਵਿਛਿਆ ਰੱਖਿਆ ਹੋਇਆ ਸੀ, ਉਹ ਘਰ ਵੀ ਸੋਹਦੀ ਸੀ। ਹੋਰ ਇਹਦੇ ਦੋ ਭਰਾ ਵੀ ਸੀ, ਮਦਨ ਤੇ ਅਮਲ ਕਰਕੇ,
ਸੁਰੀ ਆਸੁਰੀ ਨਾਗਨੀ ਤੁਲ ਕੋ ਹੈ,
ਦੇਵਤਿਆਂ ਦੀਆਂ ਦੇਵਤਾਂ ਦੀਆਂ ਨਾਗਾਂ ਦੀਆਂ ਇਹਦੇ ਬਰਾਬਰ ਭਲਾ ਕੌਣ ਕੋਈ ਹੋ ਸਕਦੀਆਂ ਹਨ।
ਪ੍ਰਭਾ ਸੈਨ ਨਾਮਾ ਰਹਿ ਤਾਹ ਤਾਤਾ,
ਆਏ ਇਸੇ ਤਰ੍ਹਾਂ ਪ੍ਰਭਾ ਸੈਨ ਨਾਮ ਦਾ ਜਿਹੜਾ ਕਹਿੰਦੇ ਤਾਤਾ ਨੂੰ ਇੱਥੇ ਪੁੱਤਰ ਦਾ ਹੈ, ਕਹਿੰਦੇ ਇਸ ਤਰ੍ਹਾਂ ਹੈ ਜਿਹੜਾ ਪ੍ਰਭਾ ਸੈਨ ਨਾਮ ਦਾ ਪੁੱਤਰ ਹੈ ਹੋਏ ਮਿਧਾਵੀ ਦੇ ਮਹਿਲਾਂ ਵਿੱਚ ਰਾਜ ਵਿੱਚ ਰਹਿ ਰਿਹਾ ਸੀ ਰਾਜਾ ਬਣ ਕੇ
ਤਿਹੂ ਲੋਕ ਮੈਂ ਵੀਰ ਬਾਕੋ ਵਿਖਿਆਤਾ
ਰਾਏ ਕਹਿੰਦੇ ਪੁੱਤਰ ਸੀ ਨਾ ਪ੍ਰਭਾ ਸੈਨ ਨਾਮ ਦਾ ਆਪਣੇ ਪਿਓ ਦਾ ਪੁੱਤਰ ਤਿੰਨਾਂ ਲੋਕਾਂ ਵਿੱਚ ਬੜਾ ਸੂਰ ਵੀਰ ਸੀ ਪ੍ਰਗਟ ਪ੍ਰਤੱਖ ਜਿਹਨੂੰ ਮਾਰਨ ਵਾਲੇ ਮਰ ਗਏ ਪਰ ਉਹਨੂੰ ਨਹੀਂ ਕੋਈ ਮਾਰ ਸਕਿਆ
ਤਹਾ ਇੱਕ ਆਇਓ ਵੱਡੋ ਛਤਰ ਧਾਰੀ
ਇੱਕ ਬੜਾ ਛਤਰ ਧਾਰੀ ਰਾਜਾ ਹੈ ਜਾਣੀ ਸ੍ਰੇਸ਼ਟ ਬੁੱਧੀ ਹੀ ਆਇਆ
ਸਭੈ ਸ਼ਾਸਤਰ ਬੇਤਾ ਸੁਵਿਦਿਆ ਤੇ ਘਾਰੀ
ਸ਼ਾਸਤਰਾਂ ਦਾ ਜਾਣਨ ਵਾਲਾ ਵਿਦਿਆ ਦਾ ਅਧਿਕਾਰੀ ਸ਼ਾਸਤਰ ਨੀਤੀ ਪੁੰਨ ਸੀ
ਪ੍ਰਭਾ ਸੈਨ ਆਇਓ ਜਹਾਂ ਬਾਗ ਨੀਕੋ
ਇੰਦਰ ਜਿਹੜਾ ਪ੍ਰਭਾ ਸੈਨ ਆ ਜਿਹੜਾ ਦੂਜਾ ਨਾ ਚੰਦਰ ਹਾਂਸ ਹੈ ਇਹ ਰਿਸ਼ਟਪੁਰੀ ਦੇ ਪੁੱਤਰ ਦੇ ਮਦਨ ਸਿੰਘ ਦੇ ਬਾਗ ਵਿੱਚ ਆਇਆ ਜੋ ਬੜਾ ਚੰਗਾ ਸੀ
ਪ੍ਰਭਾ ਹੇਰ ਤਾ ਕੀ ਵੱਡਿਓ ਨੰਦ ਜੀ ਕੋ
ਬਾਗ ਨੂੰ ਦੇਖ ਕੇ ਸੋਭਾ ਨੂੰ ਦੇਖ ਕੇ ਚੰਦਰ ਹਾਂਸ ਦੇ ਪ੍ਰਭਾ ਸੈਨ ਦੇ ਦਿਲ ਵਿੱਚ ਬੜਾ ਆਨੰਦ ਵਧਿਆ ਹੈ
ਤਹਾਂ ਬੋਲ ਸੂਰ ਹੈ ਰਥ ਹੈ ਠਾਡ ਕੀਨੋ
ਆ ਉੱਥੇ ਬੁਲਾ ਕੇ ਸੂਰ ਵੀਰਾਂ ਨੂੰ ਰਸ ਜਾ ਕੋਈ ਸਵੇਲੀ ਖੜਾ ਕਰ ਲਿਆ ਵੀ ਆਪਾਂ ਇੱਥੇ ਥੋੜਾ ਜਿਹਾ ਆਰਾਮ ਕਰ ਲਏ
ਪਿਆਦੇ ਭਇਓ ਪੈਂਡ ਤਾ ਕੋ ਸੋਲੀਨੋ
ਆ ਉਹ ਕਹਿੰਦੇ ਪਿਆਦਲ ਪਿਆਦਾ ਪੈਦਲ ਹੋ ਗਿਆ ਤੇ ਉਹ ਬਾਗ ਦਾ ਰਸਤਾ ਜਾ ਲੈ ਲਿਆ ਬਾਗ ਵੀ ਚਲਿਆ ਗਿਆ ਸੂਰ ਵੀਰਾਂ ਦੇ ਰਸ ਰਸੈ ਤੁਥੇ ਬਾਹਰ ਖੜਾ ਪਾਸੇ ਹੋ ਗਏ
ਜਬੈ ਬਾਗ ਨੀਕੋ ਸੁਤੌਨੈ ਨਿਹਾਰਿਓ
ਚੰਦਰ ਹਾਸ ਨੇ ਬੜਾ ਸੋਹਣਾ ਚੰਗਾ ਬਾਗ ਦੇਖਿਆ
ਇਹ ਆਪਣੇ ਚਿਤ ਮਾਹੀ ਵਿਚਾਰਿਓ
ਆਪਣੇ ਚਿਤ ਵਿੱਚ ਇਸ ਤਰ੍ਹਾਂ ਦਾ ਸੋਚ ਵਿਚਾਰ ਕੀਤਾ
ਕਛੂ ਕਾਲ ਈਹਾਂ ਅਬੈ ਸੈਨ ਕੀਜੈ
ਮਨ ਵਿੱਚ ਇਉਂ ਖਿਆਲ ਜਿਹਾ ਕੀਤਾ ਵੀ ਕੁਝ ਸਮਾਂ ਇੱਥੇ ਆਪਾਂ ਥੋੜਾ ਜਾ ਸੈਨ ਕਰ ਲਈਏ ਬਰਾਜਨਾ ਕਰੀਏ ਥੋੜਾ ਜਿਹਾ ਆਰਾਮ ਕਰ ਲਈਏ
ਘੜੀ ਦੁਆਕ ਕੋ ਗ੍ਰਾਮ ਕੋ ਪੰਥ ਲੀਜੈ
ਦੋ ਘੜੀਆਂ ਤੋਂ ਬਾਅਦ ਉੱਠ ਕੇ ਆ ਜਿਹੜਾ ਪਿੰਡ ਦਾ ਰਸਤਾ ਲੈ ਲਾਂਗੇ ਫਿਰ ਵੀ ਆਪਾਂ ਜਿਹੜਾ ਚਿੱਠੀ ਪੱਤਰ ਜਾ ਦੇਣਾ ਦੇ ਆਵਾਂਗੇ
ਖਰੇ ਬਾਜ ਕੀਨੇ ਘਰੀ ਦੁਆਕ ਸੋਇਓ
ਮਾਇਸ਼ਾ ਉੱਤੇ ਘੋੜੇ ਖੜਿਆ ਕਰ ਦਿੱਤੇ ਹੈ ਦੋ ਘੜੀਆਂ ਹੋਏ ਪੈ ਕੇ ਬਾਗ ਵੀ ਸੌ ਗਿਆ ਚੰਦਰ ਹਾਂ
ਸਭੈ ਆਪਣੇ ਚਿੱਤ ਕੋ ਸ਼ੋਕ ਖੋਇਓ
ਸਾਰੇ ਆਪਣਾ ਤੇ ਚਿਰ ਦਾ ਜਿਹੜਾ ਸ਼ੋਕ ਗਮ ਹੈ ਬਸ ਇਹਨੇ ਗੁਆ ਦਿੱਤਾ ਬੇਬੇ ਸ਼ਾਂਤ ਹੋ ਕੇ ਸੁੱਤਾ ਹੋਇਆ
ਤਹਾ ਰਾਜ ਕੰਨਿਆ ਵਿਖਿਆ ਨਾਮ ਆਈ
ਉੱਥੇ ਰਾਜੇ ਤੇ ਬੁੱਧੀ ਦੀ ਜਿਹੜੀ ਰਾਜ ਕੰਨਿਆ ਜਿਹਦਾ ਨਾਮ ਵਿਖਿਆ ਰੱਖਿਆ ਹੋਇਆ ਸੀ ਉਹ ਸਿਲੀਆਂ ਨਾਲ ਆ ਗਈ ਹੈ ਬਾਗ ਵਿੱਚ
ਬਲੋਕਿਓ ਤੇ ਸੈ ਸੁਧ ਤੌਨੈ ਨ ਪਾਈ
ਜਦੋਂ ਕਹਿੰਦੇ ਉਹਨੇ ਇਹ ਚੰਦਰਹਾਰ ਨੂੰ ਸੁੱਤਾ ਹੋਇਆ ਵੇਖਿਆ ਫਿਰ ਉਹਨੇ ਤਾਂ ਕੋਈ ਹੋਸ਼ ਹੀ ਨੀ ਪਾਈ ਉਹਦਾ ਹੋਸ਼ ਪੋਸ਼ ਹੀ ਭੁੱਲ ਗਈ
ਤਬ ਰਾਜ ਕੰਨਿਆ ਹਿਰਦੈ ਉਹ ਵਿਚਾਰੇ
ਚੰਦਰ ਹਾਸ ਨੂੰ ਸੁੱਤਿਆ ਹੋਇਆ ਵੇਖ ਕੇ ਜਿਹੜੀ ਰਾਜੇ ਦੀ ਕੰਨਿਆ ਤਸ਼ਬੁੱਧੀ ਦੀ ਲੜਕੀ ਵਿਸ਼ਿਆ ਨੇ ਹਿਰਦੇ ਸੋਚਿਆ ਵਿਚਾਰਿਆ
ਪ੍ਰਭਾ ਸੈਨ ਕੋ ਸੋਭ ਤੇ ਜੋ ਨਿਹਾਰਿਓ
ਜਾਨਾ ਪ੍ਰਭਾ ਸੈਨ ਚੰਦਰ ਹਾਸ ਨੂੰ ਸੁੱਤਿਆ ਜਦੋਂ ਉਹਨੇ ਵੇਖਿਆ
ਤਿਰਿਆ ਮੈਂ ਇਸੀ ਕੀ ਇਹ ਨਾਥ
ਇਹ ਜਿਹੜਾ ਧਰਤੀ ਤੇ ਸੁੱਤਾ ਪਿਆ ਨਾ ਪ੍ਰਭਾ ਸੈਨ ਮੈਂ ਤਾਂ ਇਹਦੀ ਪਤਨੀ ਇਹੀ ਮੇਰੇ ਪਤੀ ਅੱਜ ਤੋਂ
ਬਰਾਉਗੀ ਇਸੈ ਮੈਂ ਭਈ ਆਜ ਚੇਰੋ
ਕਹਿੰਦੇ ਇਸੇ ਨੂੰ ਮੈਂ ਬਰਾਂਗੀ ਇਹਨੇ ਨਾਲ ਸ਼ਾਦੀ ਕਰਾਂਗੀ ਇਹਦੀ ਮੈਂ ਕਹਿੰਦੇ ਸੇਵਕਣੀ ਦਾਸੀ ਹੋ ਗਈ ਹੈ
ਨਿਰਸੰਸੈ ਇਹ ਚਿੱਤ ਮੈਂ ਬਾਲ ਆਨੀ
ਹਾਂ ਕਹਿੰਦੇ ਇਸ ਤਰ੍ਹਾਂ ਦੀ ਗੱਲਬਾਤ ਚਿੱਤ ਬਿਨਾਂ ਸੰਸੇ ਤੋਂ ਲੈ ਆਉਂਦੀ ਹੈ ਪੱਕੀ ਕਰ ਲਈ ਹੈ
ਇਸੀ ਕੋ ਬਰੋ ਕਹਿ ਤਜੋ ਰਾਜਧਾਨੀ
ਇਹ ਪ੍ਰਭਾ ਸੈਨ ਨੂੰ ਬਣਾਂਗੀ ਨਹੀਂ ਤਾਂ ਇਹ ਆਪਣੇ ਪਿਓ ਦੀ ਰਾਜਧਾਨੀ ਮੈਂ ਛੱਡ ਜਾਵਾਂਗੀ
ਤਹਾ ਇੱਕ ਪੱਤਰੀ ਸੁਡਾਰੀ ਨਿਹਾਰੀ
ਪ੍ਰਭਾ ਸੈਨ ਪਿਆ ਨਾ ਬਾਗ ਵਿੱਚ ਉੱਥੇ ਇਸ ਤਰ੍ਹਾਂ ਉਹ ਚਿੱਠੀ ਜੀ ਕਹਿੰਦੇ ਜੇ ਤੋਂ ਬਾਹਰ ਡਾਰੀ ਨਿਕਲੀ ਜੀ ਪਈ ਇਹਨੇ ਵੇਖੀ
ਇਹ ਚੰਚਲਾ ਚਿਤ ਮਾਹੀ ਵਿਚਾਰੀ।
ਆਓ ਸਵੇਰੇ ਜਿਹੜੀ ਤ੍ਰੀਮਤ ਵਿਖਿਆ ਨੇ ਚਿਤ ਵਿੱਚ ਸੋਚਿਆ ਵਿਚਾਰਿਆ,
ਚਾਹੇ ਉਹ ਪਤ੍ਰਿਕਾ ਕੋ ਸੁਬਾਚੋ ਉਗਾਰੋ।
ਚਾਹਿਆ ਹੈ ਵੀ ਇਹ ਮੈਂ ਪਤ੍ਰਿਕਾਰੀ ਪਿੱਛੀ ਲਵਾਂ, ਇਹਨੂੰ ਖੋਲ ਕੇ ਬਾਚੋ ਪੜ ਵੀ ਲਵਾਂ।
ਟਰੋ ਵੇਦ ਕੀ ਸ਼ਾਸਨਾ ਕੋ ਵਿਚਾਰੋ।
ਫਿਰ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਵੀ ਜਿਹੜੀ ਵੇਦ ਦੀ ਸ਼ਾਸਨਾ ਹੈ, ਆਗਿਆ ਹੈ, ਧਾਰਨਾ ਹੈ, ਉਹ ਤੋਂ ਡਰਦੀ ਹੈ ਵੀ ਉਹ ਵੇਦ ਦੀ ਜਿਹੜੀ ਹੈ ਆਗਿਆ, ਉਹ ਤੋਂ ਮੈਨੂੰ ਡਰ ਵੀ ਆਉਂਦਾ, ਭੈ ਵੀ ਆਉਂਦਾ ਹੈ। ਜਾਂ ਵੇਦ ਦੇ ਵਿੱਚ ਜਿਹੜੀ ਹੈ ਕੋਈ ਇਹ ਚਿੱਠੀ ਦੇ ਸੰਬੰਧ ਵਿੱਚ ਵਿਚਾਰ ਲਿਖੀ ਹੈ ਨਾ, ਉਹ ਵੀ ਆ ਉਹਨੂੰ ਤਾੜਨਾ ਹੁੰਦੀ ਹੈ। ਜਿਹੜਾ ਇਹ ਚਿੱਠੀ ਕਿਸੇ ਦੀ ਬਗਾਨੇ ਦੀ ਪੜ੍ਹਦਾ, ਉਹ ਵੀ ਡਰਦੀ ਆ ਮੈਂ।
ਪਰੀ ਪੱਤਰਕਾ ਕੌਜ ਕੋ ਉਗਾਰੈ।
ਇਹ ਧਾਰਮਿਕ ਪੁਸਤਕਾਂ ਵਿੱਚ ਵੇਦਾਂ ਵਿੱਚ ਲਿਆ, ਕਿਸੇ ਦੀ ਬਗਾਨੇ ਦੀ ਚਿੱਠੀ ਪਈ ਹੋਵੇ ਕਿਤੇ, ਜਿਹੜਾ ਕੋਈ ਉਹਨੂੰ ਉਭਾਰਾ ਕੀਏ ਖੋਲ ਕੇ ਪੜਦਾ ਹੈ।
ਵਿਧਾਤਾ ਉਸੇ ਨਰਕ ਕੇ ਮਾਂਜ ਡਾਰ ਹੈ।
ਬਗਾਨੀ ਚਿੱਠੀ ਪੜਨ ਵਾਲੇ ਨੂੰ ਪੜਦਾਤਾ ਵਹਿਮਾ ਕਦੇ ਉਸੇ ਨਰਕ ਵਿੱਚ ਹੀ ਸਿੱਟਦਾ ਹੈ ਦੋਸ਼ ਪਿੱਛੇ।
ਰਹੀ ਸ਼ੰਕ ਲੀਨੀ ਤਉ ਹਾਥ ਪਾਤੀ।
ਆਵੇ ਸ਼ੰਕਾ ਵਿੱਚ ਲੀਨ ਹੋ ਰਹੀ ਹੈ ਇਹ ਵਿਸ਼ਿਆ, ਤਾਂ ਵੀ ਹੱਥਾਂ ਵਿੱਚ ਪੱਤਰਕਾਰ ਨੇ ਲੈ ਲਈ ਹੈ।
ਲਈ ਲਾਇਕ ਹੈ ਮਿੱਤਰ ਜਾਨ ਛਾਤੀ।
ਆਪ ਮੇਰੇ ਮਾਲਕ ਹਨ, ਉਹ ਜਾਣ ਕੇ ਉਸਨੂੰ ਕਹਿੰਦੇ ਛਾਤੀ ਨਾਲ ਪਤਰਕਾ ਨੂੰ ਲਾ ਲੂ ਲਿਆ।
ਕਬੈ ਹਾਥ ਮਾਹੀ ਛਿਪਾਵੇ ਉਗਾਰੈ।
ਉਹ ਪਤਰਕਾ ਨੂੰ ਹੱਥਾਂ ਵਿੱਚ ਲੈ ਕੇ ਖੋਲ ਲੈਂਦੀ ਹੈ, ਕਿਤੇ ਲੁਕਾ ਲੁਕੂ ਲੈਂਦੀ।
ਮਨੋ ਨਿਰਤਨੀ ਦਰਬ ਪਾਇਓ ਨਿਹਾਰੈ।
ਜਿਵੇਂ ਕਿਤੇ ਗਰੀਬਣੀ ਨੇ ਬਹੁਤਾ ਧਨ ਪਾਇਆ ਹੋਵੇ ਨਾ, ਇਸ ਤਰ੍ਹਾਂ ਇਹ ਤਕਰੀਏ ਨੀ।
ਤਬੈ ਚੰਚਲਾ ਚਿਤ ਮੈਂ ਇਉ ਵਿਚਾਰੀ।
ਮੇਰੀ ਕਹਿੰਦੇ ਜਿਹੜੀ ਵਿਖਿਆ ਹੈ ਨਾ ਤਿਸ਼ ਬੁੱਧੀ ਦੀ ਲੜਕੀ, ਉਹਨੇ ਚਿਤ ਵਿੱਚ ਸੋਚਿਆ ਵਿਚਾਰਿਆ ਹੈ।
ਤਿਸੈ ਜਾਨਕੈ ਨਾਥ ਪਾਤੀ ਉਗਾਰੀ।
ਇਹ ਹੁਣ ਮੇਰਾ ਮਾਲਕ ਹੀ ਹੈ, ਪਤੀ ਹੈ, ਇਸ ਕਰਕੇ ਮਾਲਕ ਦੇ ਚਿੱਠੀ ਤਾਂ ਪਤਨੀ ਪੜ ਹੀ ਸਕਦੀ ਹੈ, ਉਹ ਚਿੱਠੀ ਨੂੰ ਖੋਲ ਲਿਆ ਹੈ।
ਜੋ ਨਾਥ ਕੀ ਜਾਨ ਪਾਤੀ ਉਗਾਰੈ।
ਕਿਉਂਕਿ ਵੇਦ ਵਿੱਚ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ ਵੀ ਆਪਣੇ ਮਾਲਕ ਦੀ ਚਿੱਠੀ ਜਾਣ ਕੇ ਜਿਹੜਾ ਕੋਈ ਖੋਲ ਲੈਂਦੀ ਉਸਦੀ ਪਤਨੀ,
ਨਾ ਤਾ ਕੋ ਵਿਧਾਤਾ ਮਹਾ ਡਰ ਨਰਕ ਡਰ।
ਉਦੋਂ ਫਲ ਪ੍ਰਦਾਤਾ ਜਾਂ ਬ੍ਰਹਮਾ ਵੱਡੇ ਕੁੰਭੀ ਨਰਕ ਵਿੱਚ ਨਹੀਂ ਸੁੱਟਦਾ ਹੈ।
ਹੁਤੋ ਇੱਕ ਰਾਜਾ ਤਾਂ ਸ਼ਤਰਧਾਰੀ।
ਇੱਕ ਸ਼ਤਰਧਾਰੀ ਰਾਜਾ ਹੈ ਸੀ,
ਪ੍ਰਭਾ ਸੈਨ ਕੇ ਪ੍ਰਾਨ ਕੋ ਹੰਤਕਾਰੀ।
ਪ੍ਰਭਾ ਸੈਨ ਜਿਹੜਾ ਰਾਜਾ ਹੈ, ਇਹ ਮੇਧਾਵੀ ਦਾ ਪੁੱਤਰ, ਉਹਦੇ ਪ੍ਰਾਣਾ ਦਾ ਨਾਸ਼ ਕਰਨ ਵਾਲਾ ਹੈ। ਭਾਵ ਸ਼ਤਰਧਾਰੀ ਕੀ ਹੈ, ਰਾਜਾ ਤ੍ਰਿਸ਼ਟ ਬੁੱਧੀ ਹੀ ਸੀ, ਇਸੇ ਲਈ ਚਿੱਠੀ ਦੇ ਕੇ ਭੇਜਿਆ ਸੀ। ਇਸ ਲਾਹ ਨਹੀਂ ਲਿਖਿਆ ਕਰੇ, ਇਸ ਤਰ੍ਹਾਂ ਕਰੇ ਇਹਦੇ ਨਾਸ਼ ਪੁਰਾਣਾ ਨਾਸ਼ ਕਰਨ ਵਾਲਾ ਸੀ, ਇਹਦੇ ਨਾਲ ਬੈਰ ਰੱਖਦਾ ਸੀ।
ਤੇ ਨਿੱਛਿਆ ਇਹ ਚਿੱਤ ਕੇ ਮਾਂ ਯਕੀਨੀ।
ਹਾਂ ਨੇ ਚਿੱਤ ਵਿੱਚ ਇਸ ਤਰ੍ਹਾਂ ਦੀ ਕਹਿੰਦੇ ਇੱਛਿਆ ਜੀ ਕੀਤੀ ਹੈ।
ਸੋਈ ਲਿਖਿਆ ਕੇ ਪੱਤਰ ਕੇ ਮੱਧ ਦੀਨੀ।
ਉਹੀ ਚਿੱਠੀ ਦੇ ਵਿਚਕਾਰ ਚਿੱਤ ਵਿੱਚ ਜਿਵੇਂ ਖਿਆਲ ਸੀ ਉਵੇਂ ਲਿਖ ਦਿੱਤੀ ਹੋਈ ਸੀ ਗੱਲਬਾਤ।
ਵਿਖਿਆ ਨਾਮ ਜਾ ਕੇ ਸਪੁੱਤਰੀ ਅਪਾਰਾ।
ਜਿਹਦੀ ਨਾਮ ਕਹਿੰਦੇ ਵਿਖਿਆ ਨਾਮ ਦੀ ਸੁਪਰੀ ਹੈ, ਬੜੇ ਸੋਹਣੇ ਸਿਖੰਦ।
ਤਿਸੀ ਔਰ ਲਿਖ ਪੱਤਰ ਕੈ ਮਾਂਝ ਡਾਰਾ।
ਕਹਿੰਦੇ ਉਸਦੀ ਤਰਫ ਲਿਖ ਕੇ ਉਹ ਪੁੱਤਰ ਵਿੱਚ ਇਹ ਸਾਰਾ ਕੁਛ ਪਾਇਆ ਹੋਇਆ ਸੀ।
ਪ੍ਰਭਾ ਸੈਨ ਆਇਓ ਜਬੈ ਜਾਨ ਲੀਜੋ।
ਹਾਂ ਇਹ ਵੀ ਵਿਖਿਆ ਨੂੰ ਲਿਖਿਆ, ਉੱਥੇ ਲਿਖਿਆ ਵੀ ਮਦਨ ਸਿੰਘ ਨੂੰ ਲਿਖ ਕੇ ਭੇਜਿਆ ਸੀ ਵੀ ਜੇ ਜਦੋਂ ਆ ਪ੍ਰਭਾ ਸੈਨ ਪਰਦਾ ਰਾਜੇ ਦਾ ਪੁੱਤਰ ਜਦੋਂ ਤੂੰ ਆਇਆ ਜਾਣ ਲਵੇ
ਵਿਖੇ ਲੈ ਤਿਸੀ ਕਾਲ ਤਾਸ ਦੀ ਜੋ
ਕਹਿੰਦੇ ਤੂੰ ਉਸੇ ਸਮੇਂ ਲੈ ਕੇ ਇਹਨੂੰ ਵਿਖਾ ਦੇ ਦੇਣੀ ਜ਼ਹਿਰ ਦੇ ਦੇਣੀ ਹੈ
ਰਹੀ ਪ੍ਰਤ ਕੋ ਬਾਚ ਕੈ ਚੌਕ ਚਿੱਤੈ
ਤ੍ਰਿਸ਼ਟ ਬੁੱਧੀ ਦੀ ਧੀ ਨੇ ਪੁੱਤਰਾਂ ਕਾਹਨੂੰ ਪੜਿਆ ਬਾਚ ਰਹੀ ਹੈ ਚਿੱਤ ਵਿੱਚ ਕਹਿੰਦੇ ਬੜੀ ਇਹ ਚੌਕਰੀ ਤਰਵ ਕਰੀ ਹੈਰਾਨ ਪਰੇਸ਼ਾਨ ਜੀ ਹੋ ਰਹੀ ਹੈ
ਕੀ ਉਹ ਮੰਤਰ ਇੱਕ ਮਿੱਤਰ ਕੀ ਰਛ ਹਿੱਤ ਹੈ
ਆਏ ਚੰਦਰ ਹਾਂ ਜੀ ਰੱਖਿਆ ਕਰਨ ਵਾ ਇਸ ਤਰ੍ਹਾਂ ਕਹਿੰਦੇ ਉਹਨੇ ਮੰਤਰ ਜਾਂ ਮਸ਼ਵਰਾ ਜਾ ਕੀਤਾ ਛਲਕੌਟ ਸਹਿਤ
ਲੀਓ ਆਂਜ ਕੈ ਅੰਜਨ ਹੱਥ ਪਿਆਰੀ
ਉਸੇ ਵੇਲੇ ਵਿਖਿਆ ਨੇ ਆਪਣੇ ਹੱਥਾਂ ਵਿੱਚ ਕਹਿੰਦੇ ਅੱਖਾਂ ਦਾ ਜਿਹੜਾ ਅੰਜਨ ਹੈ ਸੁਰਮਾ ਜਾ ਲੈ ਲਿਆ ਕੱਜਲ ਜਾ ਲਿਆ
ਵਿਖਿਆ ਵਿਖ ਕੈ ਦੈਨ ਤਾਕੋ ਸੋ ਡਾਰੀ
ਹਾਂ ਜਿੱਥੇ ਕਹਿੰਦੇ ਉੱਥੇ ਵਿਖ ਦੇਣ ਵਾਸਤੇ ਗੱਲ ਡਾ ਪਾਈ ਹੋਈ ਹੈ ਉੱਥੇ ਵਿਖਿਆ ਦੈਨ ਕਹਿੰਦੇ ਲਿਖ ਦੇਣਾ ਕੀਤੀ ਗੱਲ
ਰਹੀ ਜਾਤ ਬਾਲਾ ਤਬ ਰਾਜ ਜਾਗੇ
ਹਾਂ ਇਸ ਤਰ੍ਹਾਂ ਕਹਿੰਦੇ ਉਹ ਹਾੜਾ ਤੇ ਕੰਨਾ ਜਾ ਲਾ ਕੇ ਉਵੇਂ ਬੰਦ ਕਰਕੇ ਤੇ ਫਿਰ ਉਹ ਜਿਹੜੀ ਇਹ ਤ੍ਰਿਸ਼ਟ ਬੁੱਧੀ ਦੀ ਧੀ ਹੈ ਵਿਸ਼ਿਆ ਉਹ ਚਲੀ ਗਈ ਹੈ
ਰਹੀ ਜਾ ਤਬ ਰਾਜ ਜਾਗੇ
ਜਿਹੜਾ ਰਾਜਾ ਪ੍ਰਭਾ ਸੈਨ ਹੈ ਚੰਦਰ ਹਾਸ ਹੈ ਉਹਦੇ ਜਾਣ ਤੋਂ ਬਾਅਦ ਜਾਗ ਪਿਆ ਹੈ
ਵਹ ਪੱਤਰਿਕਾ ਹੱਥ ਲੈ ਕੇ ਨੁਰਾਗੇ
ਉਹੀ ਜਿਹੜੀ ਚਿੱਠੀ ਉਹ ਤ੍ਰਿਸ਼ਟ ਬੁੱਧੀ ਨੇ ਦਿੱਤੀ ਹੋਈ ਸੀ ਨੂੰ ਹੱਥ ਵਿੱਚ ਲੈ ਕੇ ਉਹ ਪ੍ਰੇਮੀ ਪਿਆਰਾ ਹੋਇਆ ਵੀ ਜਾ ਕੇ ਮੈਂ ਦੇਣੀ ਹੈ
ਪਿਤਾ ਤੌਣ ਕੇ ਹੱਥ ਲੈ ਕੇ ਸੋ ਦੀਨੀ
ਜਿਹੜੀ ਵਿਖਿਆ ਦਾ ਪਿਓ ਉਹਦੇ ਹੱਥ ਵਿੱਚ ਲੈ ਕੇ ਆਪਣੇ ਜਿਹੜੀ ਉਹ ਜਾਣੀ ਇਹ ਵਿਖਿਆ ਦਾ ਜਿਹੜਾ ਪਿਤਾ ਸੀ ਨਾ ਉਹਦੇ ਹੱਥਾਂ ਦੀ ਚਿੱਠੀ ਲਿਖੀ ਹੋਈ ਮਦਨ ਸਿੰਘ ਉਹਦੇ ਪੁੱਤਰ ਨੂੰ ਦੇ ਦਿੱਤੀ
ਸੁਣਿਓ ਮਿੱਤਰ ਕੋ ਨਾਮ ਲੈ ਭੂਪ ਚੀਨੀ
ਹਾਂ ਸਵੇਰੇ ਕਹਿੰਦੇ ਆਪਣੇ ਪਿਓ ਦਾ ਰਾਜੇ ਦਾ ਨਾਂ ਜਾਣ ਕੇ ਪੱਤਰਕਾਰ ਨੂੰ ਉਹਨੇ ਵੇਖਿਆ ਮਦਨ ਸਿੰਘ
ਜਬ ਪੱਤਰਕਾਰ ਸ਼ੋਰ ਕੈ ਭੂਪ ਬਾਚੀ
ਜਦੋਂ ਕਹਿੰਦੇ ਰਾਜੇ ਉਹ ਮਦਨ ਸਿੰਘ ਨੇ ਕਿਉਂਕਿ ਉਹ ਰਾਜੇ ਦਾ ਪੁੱਤਰ ਹੀ ਸੀ ਨਾ ਇਸ ਕਰਕੇ ਜਦੋਂ ਖੋਲ੍ਹ ਕੇ ਉਹਨੇ ਚਿੱਠੀ ਨੂੰ ਪੜਿਆ ਹੈ
ਇਹ ਬਾਤ ਰਾਜੇ ਲਿਖੀ ਮਿੱਤਰ ਸਾਚੀ
ਮੇਰੇ ਪਿਤਾ ਰਾਜੇ ਨੇ ਇਹ ਗੱਲ ਤਾਂ ਬੜੀ ਇਹਦੇ ਵਾਸਤੇ ਬੜੀ ਸੱਚੀ ਲਿਖੀ ਹੈ ਚੰਦਰ ਹਾਸ ਲਈ ਗੱਲ ਵਧੀਆ ਲਿਖੀ ਹੈ
ਵਿਖਿਆ ਬਾਂਚ ਪੱਤਰੀ ਇਸੀ ਕਾਲ ਦੀ ਜੋ
ਉਹ ਚਿੱਠੀ ਵਿੱਚ ਲਿਖਿਆ ਸੀ ਹੈ ਮਦਨ ਸਿੰਘ ਮੇਰੇ ਪੁੱਤਰ ਆ ਚਿੱਠੀ ਨੂੰ ਪੜ੍ਹਨੇ ਆਸਾਰ ਉਸੇ ਸਮੇਂ ਆ ਜਿਹੜੀ ਆਪਣੀ ਭੈਣ ਹੈ ਮੇਰੀ ਪੁੱਤਰੀ ਹੈ ਵਿਖੇ ਹੈ ਕਹਿੰਦੇ ਦੇ ਦੇਣੀ ਇਹਦੇ ਨਾਲ ਸ਼ਾਦੀ ਕਰਾ ਦੇਣੀ
ਘਰੀ ਏਕ ਬੇਲੰਬ ਰਾਜਾ ਨਾ ਕੀਜੋ
ਹੈ ਮੇਰੇ ਰਾਜ ਪੁੱਤਰ ਮਦਨ ਸਿੰਘ ਘੜੀ ਮਾਤਰ ਵੀ ਦੇਰੀ ਨਹੀਂ ਕਰਨੀ ਚਿੱਠੀ ਪੜ੍ਹਦੇ ਆ ਸਾਰੇ ਨੂੰ ਵਿਖਿਆ ਦੇ ਦੇਣੀ
ਵਿਖਿਆ ਰਾਜ ਕੰਨਿਆ ਮਹਾਰਾਜ ਦੀਨੀ
ਉਸੇ ਵੇਲੇ ਕਹਿੰਦੇ ਜਿਹੜਾ ਮਹਾਰਾਜਾ ਮਦਨ ਸਿੰਘ ਸੀ ਉਹਦੇ ਪਿਓ ਦੀ ਚਿੱਠੀ ਪੜ੍ਹ ਕੇ ਉਸੇ ਵੇਲੇ ਜਿਹੜੀ ਰਾਜੇ ਦੀ ਕੰਨਿਆ ਵਿਖਿਆ ਸੀ ਉਹਦੀ ਸ਼ਾਦੀ ਕਰਦੀ ਹੈ
ਕਹਾ ਚੰਚਲਾ ਚੇਸ਼ਟਾ ਚਾਰ ਕੀਨੀ
ਇਹ ਕਹਿੰਦੇ ਨਾ ਮਦਨ ਸਿੰਘ ਨੂੰ ਕੋਈ ਪਤਾ ਹੈ ਭਰਾ ਨੂੰ ਪਤਾ ਹੈ ਨਾ ਕਹਿੰਦੇ ਉਹਦੇ ਪਿਓ ਤ੍ਰਿਸ਼ਟ ਬੁੱਧੀ ਨੂੰ ਪਤਾ ਹੈ ਇਹ ਤਾਂ ਇਹ ਜਿਹੜੀ ਇਹਨਾਂ ਦੀ ਭੈਣ ਹੈ ਅਤੇ ਉਹਦੀ ਧੀ ਹੈ ਨਾ ਉਹਨੂੰ ਪਤਾ ਉਹਨੇ ਕਹਿੰਦੇ ਕੀ ਚੇਸ਼ਟਾ ਕੀਤੀ ਹੈ ਕੀ ਕ੍ਰੀੜਾ ਕੀਤੀ ਹੈ ਕੀ ਸ਼ਲਫਲਕਾਰੀ ਖੇਡ ਕੀਤੀ ਹੈ ਇਹ ਤਾਂ ਉਹੀ ਜਾਣਦੀ ਹੈ
ਕਛੂ ਭੇਦ ਤਾਕੋ ਸੋ ਰਾਜੈ ਨਾ ਪਾਇਓ
ਹਾਂ ਨਾ ਤਾਂ ਕਹਿੰਦੇ ਉਹ ਜਿਹੜਾ ਮਦਨ ਸਿੰਘ ਰਾਜਾ ਹੈ ਉਹ ਤ੍ਰਿਸ਼ਟ ਬੁੱਧੀ ਦਾ ਪੁੱਤਰ ਉਹਨੇ ਭੇਦ ਪਾਇਆ ਹੈ ਅਤੇ ਨਾ ਹੀ ਉਹ ਜਿਹੜਾ ਵਿੱਚ ਵਿਚਾਲੇ ਤ੍ਰਿਸ਼ਟ ਬੁੱਧੀ ਕਰਨ ਵਾਲਾ ਸੀ ਉਹ ਭੇਦ ਪਾ ਸਕਿਆ ਵਿੱਚ ਵਿਚਾਲੇ ਕੀ ਹੋ ਗਿਆ ਹੈ
ਪ੍ਰਭਾ ਸੈਨ ਰਾਜਾ ਤਿਸੈ ਵਿਆਹ ਲਿਆਇਓ
ਆਏ ਜਿਹੜਾ ਪ੍ਰਭਾ ਸੈਨ ਰਾਜਾ ਸੀ ਨਾ ਤ੍ਰਿਸ਼ਟ ਬੁੱਧੀ ਦੀ ਜਿਹੜੀ ਲੜਕੀ ਸੀ ਵਿਖਿਆ ਉਹਨੂੰ ਕਿ ਵਿਆਹ ਕੇ ਕਹਿੰਦੇ ਇਸ ਤਰ੍ਹਾਂ ਕੁੰਤਲਪੁਰ ਲੈ ਆਇਆ ਸੀ ਇਹ ਉੱਧਰ ਜਿਹੜਾ ਜਦੋਂ ਹੁਣ ਇਹ ਦੂਸਰਾ ਆਪਣਾ ਉਹ ਮਦਨ ਸਿੰਘ ਉੱਥੇ ਮਾਰਿਆ ਗਿਆ ਸੀ ਦੇਵੀ ਦੇ ਮੰਦਿਰ ਵਿੱਚ, ਇਹਨੂੰ ਉਹਨੇ ਭੇਜਤਾ ਸੀ ਤੂੰ ਉਹ ਕੁਲੰਦਪੁਰ ਜਾ, ਰਾਜੇ ਦੀ ਲੜਕੀ ਸੰਪਰਕ ਹੈ ਉਹਨੇ ਸੰਬਰ ਰਚਿਆ ਹੈ, ਉੱਧਰ ਚਲਿਆ ਗਿਆ ਸੀ ਅਤੇ ਉਹ ਜਦੋਂ ਉੱਧਰ ਗਿਆ ਹੈ ਅਤੇ ਉਹਨੇ ਵੀ ਜੈਮਾਲਾ ਪਾ ਦਿੱਤੀ ਸੀ, ਦੋ ਸ਼ਾਦੀਆਂ ਹੋ ਗਈਆਂ ਸੀ ਚੰਦਰਹਾਸ ਦੀਆਂ। ਇੱਧਰ ਤਾਂ ਇੱਥੇ ਸੁਬੁੱਧੀ ਦੀ ਧੀ ਨੇ ਇਸ ਤਰ੍ਹਾਂ ਕਹਿੰਦੇ ਉਹ ਅੱਖਰ ਵਿੱਚ ਤੋਂ ਤਬਦੀਲੀ ਕਰਕੇ ਇਸ ਤਰ੍ਹਾਂ ਢੰਗ ਤਰੀਕੇ ਨਾਲ ਸ਼ਾਦੀ ਕਰਵਾ ਲਈ ਸੀ। ਉੱਧਰ ਉਹ ਛਲਕ ਆਊਟ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ, ਦੋ ਵਾਰੀ ਉਹਨੇ ਮਨ ਦਾ ਛਲਕ ਆਊਟ ਕੀਤਾ, ਪਰ ਦੋਹਾਂ ਵਿੱਚ ਹੀ ਉਹ ਪਰਮੇਸ਼ਰ ਦੀ ਆ ਭਗਤੀ ਭਾਵ ਵਾਲਾ ਹੋਣ ਕਰਕੇ ਚੰਦਰਹਾਸ ਦੀ ਪਰਮੇਸ਼ਰ ਨੇ ਰੱਖਿਆ ਕੀਤੀ ਅਤੇ ਉਹਨੂੰ ਹਰ ਤਰ੍ਹਾਂ ਕਰਕੇ ਰਾਜ ਭਾਗ ਦਾ ਮਾਲਕ ਬਣਾ ਰੱਖਿਆ, ਉਹਦਾ ਜਵਾਈ ਵੀ ਬਣਾ ਦਿੱਤਾ ਅਤੇ ਰਾਜ ਭਾਗ ਵੀ ਦੋਹਾਂ ਪਾਸਿਆਂ ਦਾ ਇੱਧਰ ਲਾਵੀ ਉੱਧਰ ਲਾਵੀ, ਨਾਲੇ ਜਿਸ ਦੇ ਘਰ ਲੜਕੀ ਸੀ ਉਹਦਾ ਵੀ ਰਾਜ ਪਾ ਕੇ ਪਲੰਗਪੁਰ ਦਾ ਕਰਨ ਲੱਗੇ। ਕੁੰਤਲਪੁਰ ਦਾ ਤਾਂ ਕਰਨਾ ਹੀ ਸੀ ਕਿਉਂਕਿ ਕੁੰਤਲਪੁਰ ਦਾ ਰਾਜਾ ਤਾਂ ਆਪ ਹੈ ਹੀ ਸੀ ਨਾ, ਉਹ ਕੁੰਤਲਪੁਰ ਦੇ ਰਾਜੇ ਨੇ ਹੀ ਇਹ ਮਧਾਵੀ ਦੇ ਪਿਓ ਨੂੰ ਮਾਰਿਆ ਸੀ, ਇਹਦੀ ਰਿਆਸਤ ਸੰਭਾਲੀ ਸੀ, ਇਹਨੂੰ ਇਹਨੂੰ ਪਤਾ ਹੀ ਸੀ ਵੀ ਇਹ ਤਾਂ ਸਾਡਾ ਹੀ ਹੈ ਰਾਜ ਭਾਗ, ਮੈਂ ਹੀ ਇੱਥੋਂ ਦਾ ਮਾਲਕ ਹੈ। ਉਹਨੂੰ ਕੁੰਤਲਪੁਰ ਦੇ ਰਾਜੇ ਨੂੰ ਕੋਈ ਨਹੀਂ ਪਤਾ ਸੀ ਵੀ ਜਿਸ ਬੈਰੀ ਨੂੰ ਮੈਂ ਉਹ ਮਧਾਵੀ ਨੂੰ ਮਾਰਿਆ ਸੀ ਵੀ ਇਹਦਾ ਹੀ ਪੋਤਾ ਹੈ, ਇਹ ਤਾਂ ਇਹੀ ਜਾਣਦਾ ਸੀ ਸਾਰਾ ਕੁਛ, ਬਾਕੀਆਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਸੀ। ਇਸ ਤਰ੍ਹਾਂ ਵਿੱਚ ਵਿਚਾਲੇ ਜਿਵੇਂ ਉਹ ਵਿਖਿਆ ਨੇ ਕਹਿੰਦੇ ਛਲਕਾਉਟ ਜਾ ਕੀਤਾ ਹੈ, ਉਹ ਸਨ ਸਾਰੇ ਚੰਦਰਹਾਸ ਦੋ ਸ਼ਾਦੀਆਂ ਕਰਾ ਕੇ ਰਾਜਾ ਮਹਾਰਾਜਾ ਬਣ ਬੈਠਾ ਹੈ। ਇੱਥੇ ਸਾਰਾ ਪ੍ਰਸੰਗ ਸੰਖੇਪਤ ਰੂਪ ਜਿਹੜਾ ਮਹਾਰਾਜ ਨੇ ਲਿਖਿਆ ਪੂਰਾ ਹੋਇਆ ਹੈ। ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹੀ ਪੜਾਂਗੇ ਜੀ।
ਵਿਖਿਆ ਰਾਜ ਕੰਨਿਆ ਮਹਾਰਾਜ ਦੀਨੀ, ਕਹਾ ਚੰਚਲਾ ਚੇਸ਼ਟਾਚਾਰ ਕੀਨੀ, ਕਛੂ ਭੇਦ ਤਾਕੋ ਸੋ ਰਾਜੈ ਨ ਪਾਇਓ, ਪ੍ਰਭਾ ਸੈਨ ਰਾਜਾ ਤਿਸੈ ਵਿਆਹ ਲਿਆਇਓ। ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ 286 ਚਰਿਤ੍ਰ ਸਮਾਪਤ। ਮਸਤ ਸੁਭ ਮਸਤ ਅਖਜੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਦੁਖ ਭੰਜਨ ਗੁਣ ਸਾਰ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੇਕ, ਹੇ ਗੋਵਿੰਦ ਹੇ ਗੁਣ ਨਿਰਹਾਨ, ਚੰਕੇ ਸਦਾ ਗਵੇ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ ਨਿਰਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨੰਗ ਤੀ ਕਿਰਪਾ ਨਿਰ ਦਿਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਦਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ ਕਿਰਪਾਰੇ ਉਤਾਰਨ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਤਾਰਨ ਹਾਰ।